एक ओंकार सतनाम करता पुरुष निर्भो निर्वैर अकाल मुहूर्त अजूनी सैभं गुरु प्रसाद हे प्राणनाथ गोविंदे कृपा निधान जगत गौरव हे संसार ताप हरणे करुणा में सब दुख हरो हे शरण जोग दयाले दीनानाथ माया करो शरीर स्वस्थ खीण समय सिमरंत नानक राम दामोदर माधवे। वाहिगुरु जी का खालसा वाहिगुरु जी की फतह। गुरु रूप सत्संग जीओ साढ़े जीवन दे विकास दे कुछ प्रकृति दा उद्यम है, कुछ प्रकृति दी देन है, पर अगां चल के प्रकृति अपना हाथ संकोच लेंदी है, रोक लेंदी है। मनुखता दा अगे दा विकास फिर अवतारां दे आसरे ते हुंदा, गुरु पीर पैगंबरां दे आसरे ते हुंदा। अगर वो कम भी प्रकृति कर सकती तो किसी पैगंबर दी, किसी अवतार दी, किसी गुरु दी लोड़ नहीं सी। जैसे प्रकृति ने ही सानू ये शरीर देता है, प्रकृति दा नहीं हमें। प्राकृतिक नियम दे मुताबिक रखत बिंद कर निमया अगन उदर मजा, ये तन बनता है रखत ते बिंद तो। गुरबाणी के कथन अनुसार लहू ते बिंद दा जोड़ है। चूंकि लहू ते बिंद बनता है रोटी तो भोजन तो, ते प्राकृतिक जिहड़ा शरीर है ये पंज भौतिक एक दिन भोजन का ही विकास है और कुछ भी नहीं। भोजन खून बन गया, भोजन बिंद बन गया, बिंद ते खून दे संजोग तो वे तन बन गया। रखत बिंद कर निमया अगन उदर मझार, गुरबाणी रखत बिंद तो वे तन बने। फिर गुरबाणी इंज खुलासा कर दिए, मां की रखत पिता बिंदारा, मां दा लहू पिता दा बिंद, बिंद ते जिन पिंड किया अगन कुंड रहाया, दस मास माता उदर राख्या बौर लागी माया। बिंद ते खून दा संजोग ए तन दा ढांचा बनया। बिंद ते खून भोजन तो बनदा, रोटी तो बनदा, रोटी तो ही खून बनदा, रोटी तो ही बिंद बनदा, बिंद ते खून दे संजोग तो ये ढांचा बनता है। अगां चल के रोटी दे आसरे ते इस ढांचे दा विकास चलता है। भोजन दे आसरे ते एक बच्चा जवान होंदा है, जवान होर बजुर्ग होंदा है, रोज रोज दा जीवन चलता है रोटी दे आसरे ते। कबीर जैसे संत ने भी कह दिता, भूखे भगत न कीजे ये माला अपनी दीजे। भोजन दा विकास है, भोजन दे आसरे ते एक काया चलती है। इस काया दे अंदर एक होर काया है, उनु सूक्ष्म शरीर कहिंदे ने, कारण शरीर भी कहिंदे ने, ਜਨਮ ਮਰਨ ਦਾ ਕਾਰਨ ਉਹੀ ਸਰੀਰ ਬਣਦਾ ਸੂਖਸ਼ਮ ਇਨਰਲ ਬਾਡੀ ਜਿਸ ਨੂੰ ਕਹਿ ਦਿੰਦੇ ਨੇ ਸਰੀਰ ਦੇ ਅੰਦਰ ਹੈ ਔਰ ਉਹ ਇਤਨਾ ਸੂਖਸ਼ਮ ਹੈ ਇਤਨਾ ਸੂਖਸ਼ਮ ਹੈ ਇਸ ਅੱਖ ਨਾਲ ਵੇਖਿਆ ਨਹੀਂ ਜਾ ਸਕਦਾ ਇਸ ਵਾਸਤੇ ਸੂਖਸ਼ਮ ਸਰੀਰ ਨੂੰ ਕਿਸੇ ਵੀ ਸਾਇੰਟਿਸਟ ਨੇ ਕਬੂਲ ਨਹੀਂ ਕੀਤਾ ਅਜੇ ਤੱਕ ਤਾਂ ਨਹੀਂ ਮੰਨਿਆ ਸੂਖਸ਼ਮ ਸਰੀਰ ਅਤੇ ਅਸਥੂਲ ਸਰੀਰ ਦਾ ਸੰਬੰਧ ਜੋੜ ਕੇ ਰੱਖਦੇ ਨੇ ਪ੍ਰਾਣ ਹਵਾ ਪਵਨ ਇਹੀ ਪਿਲਰ ਹੈ ਜਿਹਦੇ ਉੱਤੇ ਇਹ ਜੀਵਨ ਦੀ ਛੱਤ ਖੜੀ ਹੈ ਦੋਹਾਂ ਦਾ ਸੰਯੋਗ ਬਣਿਆ ਹੋਇਆ ਹੈ ਅਸਥੂਲ ਦਾ ਅਤੇ ਸੂਖਸ਼ਮ ਦਾ ਭੋਜਨ ਅਸਥੂਲ ਸਰੀਰ ਦੀ ਲੋੜ ਹੈ ਅਤੇ ਸਾਰਾ ਵਿਕਾਸ ਭੋਜਨ ਨਾਲ ਹੁੰਦਾ ਹੈ ਨਾਂ ਦੇ ਇੱਕ ਬੱਚੇ ਨੂੰ ਭੋਜਨ ਕੁਛ ਦਿਨ 'ਤੇ ਜੀਵੇਗਾ ਫਿਰ ਨਹੀਂ ਰਹੇਗਾ ਵਿਕਾਸ ਤੇ ਸਾਰਾ ਜ਼ਿੰਦਗੀ ਤੇ ਭੋਜਨ ਦੇ ਆਸਰੇ ਤੇ ਚਲੇਗੀ ਵਿਦਵਾਨ ਕਹਿੰਦੇ ਨੇ ਭੁੱਖਾ ਮਨੁੱਖ ਵੱਧ ਤੋਂ ਵੱਧ 40 ਦਿਨ ਰਹਿ ਸਕਦਾ ਰਿਸ਼ਟ ਪੁਸ਼ਟ ਸਰੀਰ ਇਸ ਤੋਂ ਜ਼ਿਆਦਾ ਨਹੀਂ ਖਤਮ ਹੋ ਜਾਏਗਾ ਪਾਣੀ ਤੋਂ ਬਿਨਾਂ 4 ਦਿਨ ਰਹਿ ਸਕਦਾ 5ਵੇਂ ਦਿਨ ਅੰਦਰ ਇਤਨੀ ਹੀਟ ਵੱਧ ਜਾਏਗੀ ਇਤਨੀ ਗਰਮੀ ਵੱਧ ਜਾਏਗੀ ਖਤਮ ਹੋ ਜਾਏ ਅੰਨ ਪਾਣੀ ਦਾ ਪੁਤਲਾ ਹੈ ਸਾਡੇ ਤ੍ਰੈਮਣ ਦੇਹੁਰੀ ਚੱਲੇ ਪਾਣੀ ਅੰਨ ਇਸ ਸਰੀਰ ਦਾ ਜੀਵਨ ਇਸ ਸਰੀਰ ਦਾ ਵਿਕਾਸ ਚੱਲਦਾ ਹੈ ਅੰਨ ਪਾਣੀ ਦੇ ਆਸਰੇ 'ਤੇ ਸੂਖਸ਼ਮ ਸਰੀਰ ਦਾ ਵਿਕਾਸ ਅੰਨ ਪਾਣੀ ਦੇ ਆਸਰੇ 'ਤੇ ਨਹੀਂ ਚੱਲਦਾ ਅੰਨ ਪਾਣੀ ਉਹਦੀ ਲੋੜ ਹੀ ਨਹੀਂ ਹੈ ਭੋਜਨ ਉਸਦੀ ਲੋੜ ਹੀ ਨਹੀਂ ਹੈ ਉਹਦੀ ਲੋੜ ਹੈ ਭਜਨ ਭੋਜਨ ਮਿਲੇ ਤੇ ਤਨ ਜ਼ਿੰਦਾ ਰਹਿੰਦਾ ਹੈ ਨਾ ਮਿਲੇ ਤੇ ਮਰਦਾ ਹੈ ਭਜਨ ਮਿਲੇ ਤੇ ਸੂਖਸ਼ਮ ਸਰੀਰ ਜ਼ਿੰਦਾ ਰਹਿੰਦਾ ਹੈ ਖਿੜਦਾ ਹੈ ਨਾ ਮਿਲੇ ਤੇ ਮੁਰਝਾਉਂਦਾ ਹੈ ਮੁਰਝਾਉਣਾ ਮਰਨਾ ਹੀ ਆਉਂਦਾ ਹੈ ਆਖਾਂ ਜੀਵਾਂ ਬਿਸਰੇ ਮਰ ਜਾਂ ਇਹ ਸੂਖਸ਼ਮ ਸਰੀਰ ਦੀ ਸਤਿਗੁਰ ਗੱਲ ਪੈ ਕਰਦੇ ਨੇ ਕਈ ਦਫ਼ਾ ਮਨੁੱਖ ਅਸਥੂਲ ਸਰੀਰ ਦੇ ਤਲ 'ਤੇ ਜ਼ਿੰਦਾ ਆਉਂਦਾ ਹੈ ਸੂਖਸ਼ਮ ਦੇ ਤਲ 'ਤੇ ਮੁਰਦਾ ਆਉਂਦਾ ਹੈ ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ ਸੂਖਸ਼ਮ ਦਾ ਮਰਨਾ ਇੰਝ ਹੈ ਜਿਵੇਂ ਕੁਮਲਾਉਣਾ ਮਰਿਆ ਹੋਇਆ ਅਸਥੂਲ ਸਰੀਰ ਵੀ ਕੁਮਰਾ ਜਾਂਦਾ ਹੈ ਆਬਾ ਖੋ ਜਾਂਦੀ ਹੈ ਮੁਰਦਾ ਕੁਮਲਾਈ ਜਾਂਦਾ ਕੁਮਲਾਈ ਜਾਂਦਾ ਬਹੁਤ ਦੇਰ ਤੱਕ ਰੱਖਿਆ ਤਾਂ ਬਹੁਤ ਹੀ ਕੁਮਲਾ ਜਾਏਗਾ ਮਰ ਕੇ ਕੁਪਲਾਉਂਦਾ ਹੈ ਸੂਖਸ਼ਮ ਸਰੀਰ ਰਹਿੰਦਾ ਅਤੇ ਜ਼ਿੰਦਾ ਹੈ ਕੁਮਲਾ ਜਾਂਦਾ ਹੈ ਮਰਦਾ ਨਹੀਂ ਹੈ ਉਹਦੀ ਮੌਤ ਨਹੀਂ ਆਉਂਦੀ ਉਹਨੂੰ ਜੀਵ ਆਤਮਾ ਵੀ ਕਹਿ ਦਿੰਦੇ ਨੇ ਸੂਖਸ਼ਮ ਸਰੀਰ ਵੀ ਕਹਿ ਦਿੰਦੇ ਨੇ ਉਹਦੀ ਮੌਤ ਨਹੀਂ ਆਉਂਦੀ ਲੇਕਿਨ ਕੁਮਲਾਉਂਦਾ ਜ਼ਰੂਰ ਹੈ ਮੁਰਝਾਉਂਦਾ ਜ਼ਰੂਰ ਹੈ ਉਸੇ ਨੂੰ ਕਹਿੰਦੇ ਨੇ ਮਰਨਾ ਭੋਜਨ ਅਸਥੂਲ ਸਰੀਰ ਦੀ ਲੋੜ ਹੈ ਵਾਹਿਗੁਰੂ ਆਖਣ ਨਾਲ ਕੋਈ ਮੇਰਾ ਪੇਟ ਨਹੀਂ ਭਰਦਾ ਕੋਈ ਮੇਰੇ ਸਥੂਲ ਸਰੀਰ ਦੀਆਂ ਲੋੜਾਂ ਦੀ ਪੂਰਤੀ ਨਹੀਂ ਆਉਂਦੀ ਅਗਰ ਹੁੰਦੀ ਹੈ ਤਾਂ ਲੰਗਰ ਚਲਾਉਣ ਦੀ ਲੋੜ ਨਹੀਂ ਹੈ ਕੀਰਤਨ ਮੇਰੇ ਅਸਥੂਲ ਸਰੀਰ ਦੀਆਂ ਲੋੜਾਂ ਦੀ ਪੂਰਤੀ ਨਹੀਂ ਕਰਦਾ ਸੂਖਸ਼ਮ ਦੀ ਭੋਜਨ ਕੰਠ ਦੇ ਰਾਹੀਂ ਅੰਦਰ ਜਾਂਦਾ ਹੈ ਔਰ ਅਸਥੂਲ ਸਰੀਰ ਦੀ ਪੂਰਤੀ ਕਰਦਾ ਹੈ ਉਹਦਾ ਜਿਹੜਾ ਭਾਗ ਪਚ ਕੇ ਖੂਨ ਬਣ ਜਾਂਦਾ ਹੈ ਉਹੀ ਨਸਾਂ ਵਿੱਚ ਗਰਦਿਸ਼ ਕਰਦਾ ਹੈ ਖੂਨ ਦਾ ਗਰਦਿਸ਼ ਕਰਨਾ ਕੀ ਹੈ ਰੋਟੀ ਦਾ ਗਰਦਿਸ਼ ਕਰਨਾ ਸਰੀਰ ਦੇ 'ਚ ਰੋਟੀ ਗਰਦਿਸ਼ ਕਰ ਰਹੀ ਹੈ ਖੂਨ ਖੂਨ ਜ਼ਿੰਦਗੀ ਹੈ ਖੂਨ ਜੀਵਨ ਹੈ ਖੂਨ ਰੋਟੀ ਤੋਂ ਬਣਦਾ ਨਸਾਂ 'ਚ ਗਰਦਿਸ਼ ਕਰਦਾ ਮਨ ਜਿਸ ਤੋਂ ਪ੍ਰਭਾਵਿਤ ਹੁੰਦਾ ਹੈ ਮਨ ਜਿਸ ਨੂੰ ਮੰਨ ਲੈਂਦਾ ਉਹੀ ਸੂਖਸ਼ਮ ਸਰੀਰ ਦੇ ਅੰਦਰ ਵਿਚਾਰਾਂ ਦੇ ਰੂਪ ਦੇ 'ਚ ਗਰਦਿਸ਼ ਕਰਦਾ ਰਹਿੰਦਾ ਚਿੰਤਨ ਦੇ ਰੂਪ ਦੇ 'ਚ ਗਰਦਿਸ਼ ਕਰਦਾ ਰਹਿੰਦਾ ਉਹੀ ਆਉਂਦਾ ਖਾਧਾ ਹੋਇਆ ਭੋਜਨ ਖੂਨ ਬਣ ਕੇ ਸਰੀਰ ਦੇ ਵਿੱਚ ਹੈ ਮਨ ਦੇ ਨਾਲ ਕੀਤੇ ਹੋਏ ਕਰਮ ਉਹਨਾਂ ਦੀ ਛਾਪ ਸੰਸਕਾਰ ਸੂਖਸ਼ਮ ਸਰੀਰ ਦੇ ਅੰਦਰ। ਅੰਤਿਮ ਸਮੇਂ ਜਦ ਇਹ ਤਨ ਖਤਮ ਹੋ ਜਾਂਦਾ, ਸੂਖਸ਼ਮ ਸਰੀਰ ਉਹਨਾਂ ਹੀ ਸੰਸਕਾਰਾਂ ਨੂੰ ਲੈ ਕੇ ਅੱਗੇ ਚੱਲ ਪੈਂਦਾ, ਅਤੇ ਜਿਹੜੇ ਸੰਸਕਾਰ ਉਹਦੇ ਕੋਲ ਨੇ, ਉਸ ਤਰ੍ਹਾਂ ਦੇ ਸੰਸਕਾਰਾਂ ਦੀ ਜਦ ਮਾਂ ਮਿਲ ਜਾਂਦੀ, ਉਸਦਾ ਜਨਮ ਹੋ ਜਾਂਦਾ, ਉਹ ਫਿਰ ਆ ਜਾਂਦਾ। ਇਸ ਵਾਸਤੇ ਕਹਿੰਦੇ ਨੇ ਹਰ ਬੱਚੇ ਦੇ 'ਚ ਘੱਟ ਤੋਂ ਘੱਟ 90% ਛਾਪ ਤਾਂ ਮਾਂ ਦੀ ਆਉਂਦੀ। ਸੰਸਕਾਰਾਂ ਦਾ ਮੇਲ ਨਾ ਹੋਵੇ, ਉਹ ਸੂਖਸ਼ਮ ਸਰੀਰ ਗਰਭ ਦੇ 'ਚ ਪ੍ਰਵੇਸ਼ ਕਰਦਾ ਹੀ ਨਹੀਂ, ਉਹ ਆਪਣੇ ਸੰਸਕਾਰਾਂ ਦੇ ਅਨੁਕੂਲ ਮਾਂ ਲੱਭਦਾ। ਪਿਤਾ ਸਹਿਯੋਗੀ ਬਣਦਾ ਹੈ ਜਨਮ ਦੇਣ ਦੇ 'ਚ, ਲੇਕਿਨ ਸੰਭਾਲ ਧਾਰਨਾ ਇਹ ਸਾਰੀ ਮਾਂ ਤੋਂ ਹੈ। ਇਹ ਭੋਜਨ ਅਸਥੂਲ ਰਹੀ ਹੈ, ਵਜਨ ਸੂਖਸ਼ਮ ਲਈ। ਜਦ ਸੂਖਸ਼ਮ ਸਰੀਰ ਕੁਮਲਾ ਜਾਣ, ਅਤੇ ਕੁਮਲਾਏ ਦੀ ਪਹਿਚਾਣ, ਅਤਿਅੰਤ ਮਨੁੱਖ ਅੰਦਰੋਂ ਬੇਚੈਨ ਵਿਆਕੁਲ ਪਰੇਸ਼ਾਨ ਹੋਵੇਗਾ, ਚਿੰਤਾ ਤੁਰ ਹੋਵੇਗਾ। ਜੇਬ ਭਰੀ ਹੋਈ ਹੈ, ਪੇਟ ਭਰਿਆ ਹੋਇਆ, ਘਰ ਪਦਾਰਥਾਂ ਨਾਲ ਭਰਿਆ ਹੋਇਆ, ਪਰ ਇੰਝ ਪਿਆ ਤੜਪਦਾ ਜਿਵੇਂ ਜਲ ਤੋਂ ਬਿਨਾਂ ਮਛਲੀ। ਇਹਨੂੰ ਉਰਦੂ ਦਾ ਇੱਕ ਸ਼ਾਇਰ ਕਹਿੰਦਾ, ਕਬਾਬੇ ਸੀਖ ਹੈ ਕਰਵਟੇ ਹਰ ਸੂ ਬਦਲਤੇ ਹੈ, ਜੋ ਜਲ ਜਾਤਾ ਹੈ ਇਹ ਪਹਿਲੂ ਤੋ ਵੋ ਪਹਿਲੂ ਬਦਲਤੇ ਹੈ। ਇਸ ਤਰ੍ਹਾਂ ਜਲਦੇ ਪਏ। ਪਰ ਕੋਈ ਪੁੱਛੇ, ਪੇਟ ਤੇ ਤੇਰਾ ਭਰਿਆ ਹੋਇਆ, ਜੇਬ ਤੇ ਤੇਰੀ ਭਰੀ ਹੋਈ ਹੈ, ਘਰ ਤੇ ਤੇਰਾ ਭਰਿਆ ਹੋਇਆ, ਫਿਰ ਕਿਉਂ ਤੜਪ ਰਹੇ ਹੈ, ਕਿਉਂ ਤੜਪ ਰਹੇ ਹੋ? ਦਰਅਸਲ ਮਨ ਖਾਲੀ ਹੈ, ਸੂਖਸ਼ਮ ਸਰੀਰ ਦੇ 'ਚ ਕੁਛ ਵੀ ਨਹੀਂ ਹੈ, ਉਹਨੂੰ ਜੋ ਕੁਛ ਚਾਹੀਦਾ ਉਹ ਨਹੀਂ ਹੈ। ਅਵਤਾਰ ਆ ਕੇ ਸਮਝਾਉਂਦੇ ਨੇ, ਉਨੇ ਚਿਰ ਤੱਕ ਪ੍ਰਫੁੱਲਤ ਨਹੀਂ ਹੋ ਸਕੇਗਾ, ਆਨੰਦਿਤ ਨਹੀਂ ਹੋ ਸਕੇਗਾ, ਜਿਤਨੇ ਚਿਰ ਤੱਕ ਤੂੰ ਪ੍ਰਭੂ ਦਾ ਨਾਮ ਨਹੀਂ ਜਪੇਗਾ। ਪਾਣੀ ਤੇਰੇ ਤਨ ਦੀ ਜ਼ਿੰਦਗੀ ਹੈ ਅਸਥੂਲ ਦੀ, ਗੁਰੂ ਦੀ ਬਾਣੀ ਤੇਰੇ ਮਨ ਦੀ ਜ਼ਿੰਦਗੀ ਹੈ ਸੂਖਸ਼ਮ ਸਰੀਰ ਦੀ। ਹੁਣ ਮੈਂ ਅਰਜ਼ ਕਰਾਂ, ਗਲਤ ਖੁਰਾਕ, ਗੰਦਾ ਭੋਜਨ, ਪਰੂਥਾ ਭੋਜਨ, ਸਰੀਰ ਦੀ ਪ੍ਰਕਿਰਤੀ ਤੋਂ ਉਲਟ ਭੋਜਨ ਲਗਾਤਾਰ ਖਾਧਾ ਜਾਏ ਤਾਂ ਆਯੁਰਵੇਦ ਆਚਾਰੀਆ ਕਹਿੰਦੇ ਨੇ ਬਹੁਤ ਸਾਰੇ ਰੋਗ ਆਹਾਰਕ ਰੋਗ ਨੇ, ਖਾਣ ਪੀਣ ਤੋਂ ਪੈਦਾ ਹੁੰਦੇ। ਕੁਛ ਐਸਾ ਆਹਾਰ ਹੈ ਜਿਹਦੇ ਨਾਲ ਅੰਦਰ ਦਾ ਖੂਨ ਮਹਿਲਾ ਹੋ ਜਾਂਦਾ, ਗਦਲਾ ਹੋ ਜਾਂਦਾ, ਕਿਸੇ ਹੱਦ ਤੱਕ ਜ਼ਹਿਰੀਲਾ ਹੋ ਜਾਂਦਾ। ਉਹ ਜ਼ਹਿਰੀਲਾ ਖੂਨ ਤਨ ਦੇ ਤਲ 'ਤੇ ਕੋੜ ਨੂੰ ਜਨਮ ਦਿੰਦਾ, ਕੋੜੀ। ਮਹਾਰਾਜ ਕਹਿੰਦੇ ਨੇ ਜੇ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਆਏ। ਜੇ ਅਸਥੂਲ ਸਰੀਰ ਦੇ ਤਨ 'ਤੇ ਕੋੜ ਹੁੰਦਾ ਹੈ ਤਾਂ ਫਿਰ ਕੁਝ ਮਾਨਸਿਕ ਕੋੜ ਵੀ ਹੈ, ਸੂਖਸ਼ਮ ਸਰੀਰ ਦਾ ਕੋੜ ਵੀ ਹੈ। ਜੇ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਆਏ। ਮਾਸੂਮ ਬੱਚਾ ਹੈ, ਉਹਨੂੰ ਜੀਣ ਲਈ ਸਰਪ੍ਰਸਤ ਚਾਹੀਦੇ ਨੇ, ਮਾਂ ਬਾਪ ਚਾਹੀਦੇ ਨੇ, ਭੈਣ ਭਰਾ ਚਾਹੀਦੀ ਹੈ, ਪਰਿਵਾਰਕ ਜ਼ਿੰਦਗੀ ਚਾਹੀਦੀ ਹੈ, ਇਸਤਰੀ ਹੈ ਤੋਂ ਪਤੀ ਚਾਹੀਦਾ, ਪੁਰਸ਼ ਹੈ ਤੋਂ ਪਤਨੀ ਚਾਹੀਦੀ ਹੈ। ਸੰਯੋਗ ਨਾ ਬਣਨ ਇਹ ਵੀ ਇੱਕ ਦੁੱਖ ਦਾ ਕਾਰਨ ਬਣ ਜਾਂਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ, ਬਾਲੀ ਰੋਵੇ ਨਾਏ ਬਤਾਰ, ਬਾਲੀ ਬਾਲਕਾ ਕੰਨਿਆ, ਵਿਆਣ ਯੋਗ ਹੋ ਗਈ ਹੈ, ਵਰ ਯੋਗ ਹੋ ਗਈ ਹੈ, ਸੰਯੋਗ ਨਹੀਂ ਜੁੜਦੇ, ਕਿਧਰੇ ਸੰਬੰਧ ਨਹੀਂ ਬਣਦੇ। ਬਾਲੀ ਰੋਵੇ ਨਾਏ ਬਤਾਰ, ਪਤੀ ਕੋਈ ਨਹੀਂ, ਸੰਬੰਧ ਨਹੀਂ ਜੁੜਦੇ। ਉਮਰ ਬਚਪਨਾ ਖਿਡੌਣੇ ਮੰਗਦਾ ਹੈ, ਜਵਾਨ ਬੁੱਢਾ, ਉਹਨਾਂ ਦੀ ਆਪਣੀ ਆਪਣੀ ਮੰਗ ਹੈ। ਖਿਡੌਣਿਆਂ ਤੋਂ ਤਾਂ ਟੁੱਟ ਗਏ ਨੇ, ਕੁਝ ਹੋਰ ਖਿਡੌਣੇ ਚਾਹੀਦੇ। ਉਮਰ ਦੇ ਨਾਲ ਨਾਲ ਸਾਜ਼ੋ ਸਮਾਨ ਬਦਲਦਾ, ਨਾ ਮਿਲੇ ਜਿਵੇਂ ਖਿਡੌਣਿਆਂ ਲਈ ਬੱਚਾ ਰੋਂਦਾ ਹੈ, ਸੰਜੋਗ ਨਹੀਂ ਬਣਦੇ, ਪੁਰਸ਼ ਤੜਪਦਾ ਹੈ, ਕੰਨਿਆਂ ਤੜਪਦੀ, ਬਾਲੀ ਰੋਵੇ, ਨਾ ਹੈ ਬਤਾ ਨਾਨਕ ਦੁਖੀਆ ਸਭ ਸੰਸਾਰ। ਅਸਥੂਲ ਸਰੀਰ ਅਗਰ ਬੱਚਾ ਹੈ, ਮਾਂ ਬਾਪ ਚਾਹੀਦੇ ਨੇ, ਇਸ ਤੋਂ ਬਿਨਾਂ ਨਹੀਂ ਜੀ ਸਕੇ। ਜਵਾਨ ਹੋ ਗਿਆ, ਪਤੀ ਚਾਹੀਦਾ, ਪਤਨੀ ਚਾਹੀਦੀ ਹੈ, ਇਸ ਤੋਂ ਬਿਨਾਂ ਜੀਵਨ ਨਹੀਂ ਹੈ। ਫਿਰ ਸਿਰਫ ਪਤਨੀ ਹੀ ਨਹੀਂ, ਸਿਰਫ ਪਤੀ ਹੀ ਨਹੀਂ, ਔਲਾਦ ਵੀ ਚਾਹੀਦੀ। ਪਤੀ ਤੇ ਮਿਲ ਗਿਆ, ਔਲਾਦ ਨਹੀਂ ਹੈ। ਪਤਨੀ ਤੇ ਮਿਲ ਗਈ ਹੈ, ਔਲਾਦ ਨਹੀਂ ਹੈ। ਤੀਰਥਾਂ 'ਤੇ ਭਟਕਦੇ ਹੋਏ ਮੈਂ ਦੇਖੇ ਨੇ ਲੋਕ, ਥਾਂ ਥਾਂ 'ਤੇ ਡੇਰਿਆਂ 'ਚ ਭਟਕਦੇ ਹੋਏ ਲੋਕ ਦੇਖੇ। ਦੂਰ ਕਿਉਂ ਜਾਓ? ਅਕਬਰ ਬਿਰਧ ਹੋ ਗਿਆ ਸੀ, ਅਧਕੜ ਜਿਹੀ ਉਮਰ ਦਾ ਹੋ ਗਿਆ ਸੀ, ਘਰ ਦੇ 'ਚ ਬੱਚਾ ਨਹੀਂ ਸੀ। ਪਹਿਲੇ ਹਜ਼ਰਤ ਨਿਜ਼ਾਮਉਦੀਨ ਦੀ ਦਰਗਾਹ 'ਤੇ ਗਿਆ, ਫਿਰ ਖਵਾਜਾ ਮਈਦੀਨ ਚਿਸ਼ਤੀ ਦੀ ਦਰਗਾਹ 'ਤੇ ਅਜਮੇਰ ਆਇਆ, ਫਿਰ ਕਿਸੇ ਪੀਰ ਨੇ ਇਸ ਨੂੰ ਕਹਿ ਦਿੱਤਾ ਨਾਉ ਗਜਾ ਫਕੀਰ, ਉਹਦੀ ਦਰਗਾਹ ਹੈ ਅਫਗਾਨਿਸਤਾਨ ਦੇ 'ਚ, ਤੂੰ ਉੱਥੇ ਦੁਆ ਕਰ। ਵਿਚਾਰਾ ਉੱਥੇ ਵੀ ਗਿਆ। ਘਰ ਔਲਾਦ ਨਹੀਂ ਸੀ, ਤਖਤ ਦਾ ਵਾਰਸ ਨਹੀਂ ਸੀ। ਇਤਨਾ ਵੱਡਾ ਮਹਿਲ ਅਤੇ ਅਕਬਰ ਨੂੰ ਸਭ ਕੁਝ ਸੁੰਨਾ ਸੁੰਨਾ ਦਿਖਾਈ ਦੇ। ਪਤਨੀ ਹੈ, ਪਤਨੀ ਕੋਲ ਪਤੀ ਹੈ, ਔਲਾਦ ਨਹੀਂ ਹੈ। ਸ਼ਾਇਦ ਆਪ ਨੂੰ ਪਤਾ ਹੋਵੇ, ਫਿਰ ਕਿਸੇ ਨੇ ਕੰਨ ਦੇ 'ਚ ਖਬਰ ਪਾਈ, ਗੁਰੂ ਨਾਨਕ ਦੀ ਗੱਦੀ ਦੇ ਵਾਰਸ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਬਿਰਧ ਬਾਬਾ, ਜੋਤ ਹੋਈ ਹੈ, ਕਾਇਆ ਬਦਲ ਗਈ। ਜੋਤ ਓਹਾ ਜੁਗਤ ਸਾਹ ਸਹਿ ਕਾਇਆ ਫੇਰ ਪਲਟੀਏ। ਜੋਤ ਤਾਂ ਉਹੀ ਹੈ, ਕਾਇਆ ਬਦਲੀ ਹੋਈ ਹੈ। ਉਸ ਕਾਇਆ ਦਾ ਨਾਂ ਹੈ ਬਿਰਧ ਬਾਬਾ ਗੁਰੂ ਅਮਰਦਾਸ। ਇਹ ਨੰਗੇ ਪੈਰੀ ਦਰਿਆ ਬਿਆਸਾਂ ਨੂੰ ਅਬੂਰ ਕਰਕੇ ਗੋਬਿੰਦ ਵਾਲ ਪਹੁੰਚੇ। ਸਿਰਫ ਇੱਕ ਪੁੱਤਰ ਦੀ ਬਿਕਸ਼ਾ ਲੈ, ਔਲਾਦ ਦਾ ਵਰ ਲੈਣ ਵਾਸਤੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕਿਸੇ ਨੇ ਆ ਕੇ ਦੱਸਿਆ, ਮੁਗਲੇ ਆਜ਼ਮ ਅਕਬਰ ਆਇਆ, ਆਪਣਾ ਲਾਓ ਲਸ਼ਕਰ ਨਾਲ ਨਹੀਂ ਲਿਆ, ਬਹੁਤ ਥੋੜ੍ਹੇ ਹੀ ਲਿਆ। ਰਸਤੇ ਦੇ ਸਫ਼ਰ ਦੇ ਜੋ ਕੁਝ ਇਸ ਨੂੰ ਲੋੜ ਸੀ, ਉਹੀ ਸਾਜ਼ੋ ਸਮਾਨ। ਮਹਾਰਾਜ ਆਪਦੇ ਦਰਬਾਰ ਵਿੱਚ ਨੰਗੇ ਪੈਰੀ ਆਇਆ, ਮਹਾਰਾਜ ਦੇ ਮੁਖਾਰਬਿੰਦ ਤੋਂ ਨਿਕਲਿਆ, ਪਹਿਲੇ ਪੰਗਤ ਪਾਛੇ ਸੰਗਤ। ਪਹਿਲੇ ਪੰਗਤ ਦੇ 'ਚ ਉਹਨੂੰ ਬਿਠਾਓ, ਮਰਿਆਦਾ ਬਣਾ ਰੱਖੀ ਸੀ ਗੁਰੂ ਅਮਰਦਾਸ ਜੀ ਨੇ। ਐਸੀ ਸਖ਼ਤ ਮਰਿਆਦਾ ਕਿਉਂ ਕੀਤੀ? ਉਹਨਾਂ ਦੇ ਨਾਲ ਲੋਕ ਪੈਦਲ ਆਉਂਦੇ ਸਨ, ਰਸਤੇ 'ਚ ਕੋਈ ਢਾਬੇ ਨਹੀਂ ਸਨ, ਹੋਟਲ ਰੈਸਟੋਰੈਂਟ ਨਹੀਂ ਸਨ। ਲੋਕ ਭੁਜੇ ਛੋਲੇ ਨਾਲ ਰੱਖ ਲੈਂਦੇ ਸਨ, ਜਾਂ ਕੋਈ ਘਿਓ ਦੀਆਂ ਤਲੀਆਂ ਹੋਈਆਂ ਚੀਜ਼ਾਂ ਰੱਖ ਲੈਂਦੇ ਸਨ, ਦੋ ਚਾਰ ਦਿਨ ਰਸਤੇ ਦਾ ਭੋਜਨ ਚੱਲੇ। ਲੰਬੀ ਮੁਸਾਫਰਤ ਪੈਦਲ ਜਾਂ ਘੋੜਿਆਂ 'ਤੇ ਜਾਂ ਉੱਠਾਂ 'ਤੇ। ਮਹਾਰਾਜ ਨੇ ਆਖਿਆ, ਨਹੀਂ, ਪਹਿਲੇ ਪੇਟ ਦੇ ਭੋਜਨ ਜਾਣਾ ਚਾਹੀਦਾ, ਫਿਰ ਭਜਨ ਦੀ ਗੱਲ, ਭੁੱਖੇ ਭਗਤ ਨਾ ਕੀਜੇ। ਦੂਸਰਾ, ਸਾਡੇ ਦੇਸ਼ ਦੇ 'ਚ ਵਰਨ ਵੰਡ ਸੀ, ਖੱਤਰੀਆਂ ਦੀ ਪੰਗਤ ਅਲੱਗ, ਸ਼ੂਦਰਾਂ ਦੀ ਅਲੱਗ, ਬ੍ਰਾਹਮਣਾਂ ਦੀ ਅਲੱਗ, ਵੈਸ਼ਾਂ ਦੀ ਅਲੱਗ, ਫਿਰ ਉਹਦੇ 'ਚ ਧਨਵਾਨ ਰਾਜੇ ਅਲੱਗ, ਪਰਜਾ ਅਲੱਗ। ਸਤਿਗੁਰ ਨੇ ਕਿਹਾ, ਨਹੀਂ, ਰਾਣਾ ਰੰਗ ਬਰਾਬਰੀ, ਇਹ ਸਭ ਖਤਮ, ਇਹ ਸਿਲਸਿਲਾ ਖਤਮ। ਪੰਗਤ ਵਿੱਚ ਬੈਠਾ, ਪਹਿਲੀ ਦਫ਼ਾ ਇਸ ਨੂੰ ਪਤਾ ਚੱਲਿਆ ਭੋਜਨ ਦਾ ਵੀ ਐਸਾ ਸਵਾਦ ਆਉਂਦਾ ਹੈ। ਅਗਰ ਭਜਨ ਕੀਤਿਆਂ ਭੋਜਨ ਬਣਾਇਆ ਜਾਏ, ਭਜਨ ਦੀਆਂ ਲਹਿਰਾਂ ਭੋਜਨ ਵਿੱਚ ਵੀ ਸਮਾ ਜਾਂਦੀਆਂ, ਉਸ ਭੋਜਨ ਦਾ ਵੀ ਅਗੰਮੀ ਰਸ ਬਣ ਜਾਂਦਾ। ਬਸ਼ਰਤੇ ਹਲਵਾਈ ਨਾ ਬਣਾਉਂਦੇ ਅਮਨ, ਮਜ਼ਦੂਰੀ ਅਤੇ ਨਾ ਭਾਵਨਾ ਨਾਲ ਬਣਦੀ ਹੈ, ਉਹ ਗੱਲ ਅੱਜ ਕੱਲ੍ਹ ਰਹੀ ਨਹੀਂ। ਇੱਥੇ ਭਾਵਨਾ ਨਾਲ ਬਣਾਇਆ ਜਾਏ, ਸ਼ਰਧਾ ਨਾਲ ਬਣਾਇਆ ਜਾਏ, ਵਾਹਿਗੁਰੂ ਵਾਹਿਗੁਰੂ ਜਪਦਿਆਂ ਬਣਾਇਆ ਜਾਏ, ਐਸਾ ਭੋਜਨ ਵੀ ਜਦ ਮੂੰਹ ਦੇ 'ਚ ਜਾਏਗਾ ਤਾਂ ਅੰਮ੍ਰਿਤ ਰਸ ਹੈ, ਉਹਦੇ 'ਚ ਵੀ ਅਗੰਮੇ ਹੀ ਰਸ ਆਉਂਦਾ। ਔਲਾਦ ਨਾ ਹੋਵੇ, ਬੜੇ ਬੜੇ ਰਾਜੇ ਮਹਾਰਾਜੇ ਤੜਪਦੇ ਦੇਖੇਗਾ। व्याहण योग हो गया, वर नहीं है, तड़पना है, तड़पना है। मासूम बच्चा है सिर ते, मां नहीं रही, प्यो नहीं रहा, यतीम कह दें, यतीम है इत, यतीम लोग तरस खाते ने विचारे दी मां कोई नहीं, विचारे दे पिता दी सरपरस्ती नहीं रही। आप दी ग्यातली अर्ज करा, जो इस अस्थूल शरीर दियां लोड़ा ने ओही सूक्ष्म शरीर दियां लोड़ा। मनुखता ने अस्थूल शरीर दियां लोड़ा दे उते पूरा ध्यान दिता है, बेशतर मुल्का ने, बेशतर कौमा ने, बेशतर परिवारां ने इहदियां लोड़ां दी पूर्ति कर ली है, पर सूक्ष्म शरीर दी पूर्ति नहीं की थी, तो फिर हालात की ने, बड़े बड़े जो दीसे लोग तिनको व्यापे चिंता रो, जितने बारों संपन्न ने, समर्थ ने, परिवार वाले ने, गुस्ताखी माफ, उतने ही अंदरों यतीम ने, अपंग ने, कमजोर ने, निर्धन ने, लागर ने, मुफलिस ने, भिखारी ने। हुण इहदे ते धन गुरु नानक देव जी महाराज दे मैं कुछ बोल थोड़े सामने रखण लगा। वो ऐसी रूह वक्त दे मुताबक आई है, जिसने देखिया दीवियां दे जगाण नाल धुंध नहीं गई। शायद थानू किधरे धुंध देखण दा मौका मिलिया होया, सर्दियां दे दिनां च अगला महीना दसंबर जनवरी आ रहा है, पंजाब विच बड़ी धुंध, कई दफा किसी प्रॉम ते दास नू जाना पैंदा है, पंजाब दे च उना दे 10 मील दा सफर 2 घंटे तय नहीं आता, दिसदा ही नहीं अगों कुछ, कीड़ी दी चाल दे चलना कुछ भी नहीं दिसदा, हेडलाइट इतनी रोशनी अगों कख नहीं दिखाई, तुसी कितनियां ही बत्तियां जला लो कुछ भी नहीं दिखाई देंदा। यूरोप दे देशां च, अमेरिका च मैं देखे, जिथे जिथे फोग जोर दी पैंदी है, धुंध जोर दी पैंदी है, उन्होंने साइन बोर्ड ला रखे ने, पूरी सावधानी नाल जाओ, और हो सके ते सूरज पूरा निकल आवे फिर जाओ। धुंध दीवियां नाल, बिजली दे चानने नाल नहीं जांदी, सूरज दे निकलदियां जांदी, धुंध नूं भजांदा है सूरज, दीवा नहीं भजा सकता। दीवे मैं 100 जगह देवां, अखा धुंध भज जाए नहीं जांदी। थोड़े विचों जरूर कईयां ने सर्दी दे दिनां च सर्द इलाकें सफर कीता होवेगा, अमृत वेले ते धुंध आउंदी है, बड़ी भयंकर धुंध आउंदी है। भारत दे ते ऐसा दसंबर जनवरी दे जिहड़ियां फ्लाइटां दिल्ली आउंदियां ने, रात नूं उन्हां सारिआं दा टाइम चेंज हो जांदा दिन नूं आउंदा, और दिन नूं भी सवेरे नहीं, दोपहर तो बाद जब ऐन सूरज सिर ते आया ते सूरज ने धुंध नूं भजा दिता, फिर ये फ्लाइटां उतरदियां। कई दफा मैनूं ऐसा देखण नूं मिलिआ। भाई साहब भाई गुरदास जी कहिंदे ने, सिद्ध बड़े सन, सन्यासी बड़े सन, जोगी बड़े सन, देवी देवते बड़े सन, दीवे जल देवते बहुत सन। ऐसा नहीं इस देश दे च कोई देवी देवते नहीं सन। देवी देवते किनू कहिंदे हो, जिहदा दीवा जले होया, हिरदे दा दीपक जले। बहुत दीवे जल रहे सन सिद्धां दे, जोगियां दे, जंगमां दे, सन्यासियां दे, बैरागियां दे, ब्रह्मचारियां दे, त्यागियां दे, देवियां दे, देवतियां दे। दीवे ते बड़े जल रहे सन, धुंध नहीं मिट रही सी। फिर इसे ही धुंध नूं मिटाण वास्ते भाई साहब भाई गुरदास जी कहिंदे ने, सतगुरु नानक परगटिया मिटी धुंध, जग चानण होआ, ज्यों कर सूरज निकलिया, तारे छपे अंधेर पर, मिट गई धुंध। ये धुंध बनदी किवें है? पाप ते पाप मनुख करी जाए, ते पाप होंदे ने लोभ वस होके, हंकार वस होके, ਕਾਮ ਵਸ ਹੋ ਕੇ। ਕਿਹੜਾ ਕਾਮ ਪਾਪ ਕਰਾਂਦਾ ਜੋ ਸੀਮਾ ਵਿੱਚ ਨਹੀਂ ਹੈ? ਉਹ ਗ੍ਰਸਤ ਦੀ ਸੀਮਾ ਵਿੱਚ ਨਹੀਂ ਰਹੇਗਾ। ਉਹ ਪੁਰਸ਼ ਹੈ ਅਤੇ ਉਹਨੂੰ ਬਲਾਤਕਾਰੀ ਬਣਾ ਦੇਗਾ, ਇਸਤਰੀ ਹੈ ਅਤੇ ਉਹਨੂੰ ਕੋਈ ਕਨਕਾ ਬਣਾ ਦੇ। ਇਹ ਵੀ ਮੈਂ ਅਰਜ਼ ਕਰਦੀ ਹਾਂ। ਅਸੀਮ ਲੋਭ ਮਨੁੱਖ ਨੂੰ ਬੇਈਮਾਨ ਬਣਾ ਦੇਗਾ, ਠੱਗ ਬਣਾ ਦੇਗਾ, ਚੋਰ ਬਣਾ ਦੇਗਾ, ਡਕੈਤ ਬਣਾ ਦੇਗਾ। ਸੀਮਾ ਤੋਂ ਵਧਿਆ ਹੋਇਆ ਅਹੰਕਾਰ ਮਨੁੱਖ ਨੂੰ ਹਿੰਸਕ ਬਣਾ ਦੇਗਾ, ਇਤਨਾ ਹਿੰਸਕ ਬਣਾ ਦੇਗਾ ਕਿ ਦੂਜੇ ਨੂੰ ਮਾਰਨਾ, ਕਤਲ ਕਰਨਾ, ਹਜ਼ਾਰਾਂ ਦੀਆਂ ਲਾਸ਼ਾਂ ਵਿਛਾਉਣੀਆਂ ਮਾਮੂਲੀ ਗੱਲ, ਇਤਨਾ ਹਿੰਸਕ ਹੋ ਜਾਏਗਾ ਉਹਦਾ ਅਹੰਕਾਰ। ਸੀਮਾ ਤੋਂ ਵਧਿਆ ਹੋਇਆ ਅਹੰਕਾਰ ਹਿੰਸਕ ਬਣਾ ਦਿੰਦਾ। ਸੀਮਾ ਤੋਂ ਵਧਿਆ ਹੋਇਆ ਲੋਭ ਚੋਰ ਬੇਈਮਾਨ ਠੱਗ ਬਣਾ ਦੇਣਾ। ਸੀਮਾ ਤੋਂ ਵਧਿਆ ਹੋਇਆ ਕਾਮ ਬਲਾਤਕਾਰੀ ਬਣਾ ਦਿੰਦਾ, ਗਨਕਾ ਬਣਾ ਦੇਣਾ। ਔਰ ਇਹ ਸੀਮਾ ਤੋਂ ਵਧਿਆ ਹੋਇਆ ਕਾਮ ਲੋਭ ਹੰਕਾਰ ਕਾਫੀ ਲੰਬੇ ਸਮੇਂ ਤੱਕ ਰਵੇ ਤਾਂ ਅੰਧੇਰਾ ਇਸ ਢੰਗ ਦਾ ਛਾ ਜਾਂਦਾ ਹੈ ਮਨੁੱਖੀ ਮਾਨਸਿਕ ਤਲ 'ਤੇ ਜੈਸੇ ਧੁੰਦ। ਇਹ ਫਿਰ ਹੁਣ ਜੱਗ ਨਾਲ, ਹੋਮ ਨਾਲ, ਤੀਰਥਾਂ ਦੇ ਰਟਨ ਨਾਲ ਨਹੀਂ ਜਾਣ ਲੱਗੀ। ਇਹ ਸਿਰਫ ਇਤਵਾਰ ਵਾਲੇ ਦਿਨ ਕਿਧਰੇ ਮੰਦਰ, ਮਸਜਿਦ, ਗੁਰਦੁਆਰੇ ਚਲੇ ਗਏ, ਇਹਦੇ ਨਾਲ ਮਸਲਾ ਨਹੀਂ ਹੱਲ। ਕਦੀ ਸੰਗਰਾਂਦ ਵਾਲੇ ਦਿਨ ਮੱਥਾ ਟੇਕ ਆਏ, ਥੋੜ੍ਹਾ ਜਿਹਾ ਦਾਨ ਪੁੰਨ ਕਰ ਦਿੱਤਾ, ਹੁਣ ਸਾਰਾ ਮਹੀਨਾ ਸੁੱਖ ਦਾ ਲਵੇ, ਆਨੰਦਮਈ ਲੰਘੇ ਹੈ, ਗੁਸਤਾਖੀ ਮਾਫ਼, ਰੋਂਦਿਆਂ ਪਿੱਟਦਿਆਂ ਹੀ ਲੰਘੇ, ਧੁੰਦ ਅਗਰ ਬਣੀ। ਜਿੰਨੇ ਚਿਰ ਤੱਕ ਧੁੰਦ ਹੈ ਨਹੀਂ ਦਿਖਾਈ ਦਿੰਦਾ, ਕੁਛ ਵੀ ਨਹੀਂ ਦਿਖਾਈ ਦਿੰਦਾ। ਧੁੰਦ ਦੇ ਦਿਨਾਂ 'ਚ ਪੰਜਾਬ ਦੇ 'ਚ, ਯੂਪੀ ਦੇ 'ਚ ਮੈਂ ਦੇਖਿਆ ਬੜੇ ਐਕਸੀਡੈਂਟ ਹੁੰਦੇ, ਦੋ ਚਾਰ ਮੈਂ ਇਸ ਤਰ੍ਹਾਂ ਦੇ ਭਿਅੰਕਰ ਦੇਖੇ। ਹੁਣ ਜਿੱਥੇ ਕਿਧਰੇ ਧੁੰਦ ਹੋਵੇ ਮੈਂ ਰਸਤੇ 'ਚ ਹੀ ਖੜਾ ਹੋ ਜਾਂਦਾ, ਨਿਕਲੇਗਾ ਸੂਰਜ, ਜਾਏਗੀ ਧੁੰਦ, ਉਦੋਂ ਹੀ ਚਲਾਂਗੇ, ਜੇ ਦਿਸਦਾ ਹੀ ਨਹੀਂ ਕੁਛ, ਅੱਗੋਂ ਦਿਸਦਾ ਹੀ ਨਹੀਂ ਕੁੱਤੇ, ਜਾਈਏ ਸਫ਼ਰ ਕਿਸ ਤਰ੍ਹਾਂ ਕਰੀਏ। ਹੋਂ ਭਾਲ ਵੀ ਕੁੰਨੀ ਹੋਈ ਅੰਧੇਰੇ ਰਾਹ ਨਾ, ਧੁੰਦ ਦੇ ਤੇ ਰਸਤਾ ਦਿਖਾਈ ਨਹੀਂ ਦਿੰਦਾ, ਇੰਨੀ ਭਿਅੰਕਰ ਧੁੰਦ। ਹੁਣ ਇਸ ਪਾਪਾਂ ਦੀ ਧੁੰਦ ਨੂੰ ਲਗਾਤਾਰ ਲੋਭ ਵਸ ਹੋ ਕੇ ਮਨੁੱਖ ਠੱਗੀ ਕਰਦਾ ਰਹੇ, ਫਿਰ ਠੱਗੀ ਦੇ ਸੱਚਾਈ ਦਿਖਾਈ ਨਹੀਂ ਦਿੰਦੀ, ਠੱਗੀ ਆਦਤ ਬਣ ਜਾਂਦੀ। ਲਗਾਤਾਰ ਹੰਕਾਰ ਕਰਕੇ ਮਨੁੱਖ ਹਿੰਸਾ ਕਰਦਾ ਰਹੇ, ਫਿਰ ਹਿੰਸਾ ਦਿਖਾਈ ਨਹੀਂ ਦਿੰਦੀ, ਖੋ ਜਾਂਦੀ ਇਹ ਗੱਲ, ਕਠੋਰਤਾ ਸੁਭਾਅ ਬਣ ਜਾਂਦਾ। ਲਗਾਤਾਰ ਅਸੀਮ ਕਾਮ ਇਹਦੇ ਕੋਲ ਬਲਾਤਕਾਰ ਦੁਰਾਚਾਰ ਕਰਾਈ ਜਾਏ, ਫਿਰ ਦੁਰਾਚਾਰ ਦਿਖਾਈ ਨਹੀਂ ਦਿੰਦਾ, ਕਤਈ ਦਿਖਾਈ ਨਹੀਂ ਦਿੰਦਾ। ਕਿਸੇ ਕਿਸੇ ਮੁਲਕ ਦੇ 'ਚ, ਕਿਸੇ ਕਿਸੇ ਕੌਮ ਦੇ 'ਚ ਹੰਕਾਰ ਪ੍ਰਧਾਨ ਹੈ, ਕਿਧਰੇ ਲੋਭ ਪ੍ਰਧਾਨ ਹੈ, ਕਿਧਰੇ ਕਾਮ ਪ੍ਰਧਾਨ ਹੈ। ਕਿਧਰੇ ਕੌਮ ਨੇ ਇਤਨੀ ਧੁੰਦ ਬਣਾ ਦਿੱਤੀ ਹੈ ਜੈਸੇ ਯੂਰਪ, ਨਾ ਸਮਾਜ ਦਿਖਾਈ ਦਿੰਦਾ, ਨਾ ਧਰਮ ਦਿਖਾਈ ਦਿੰਦਾ, ਨਾ ਕਰਮ ਦਿਖਾਈ ਦਿੰਦਾ, ਧੁੰਦ ਹੀ ਧੁੰਦ। ਕਿਧਰੇ ਹੰਕਾਰ ਕਰਕੇ ਧੁੰਦ, ਕਿਧਰੇ ਲੋਭ ਕਰਕੇ ਧੁੰਦ। ਇਸ ਧੁੰਦ ਨੂੰ ਮਿਟਾਉਣ ਵਾਸਤੇ ਸੂਰਜ ਚਾਹੀਦਾ ਸੀ, ਦੀਵਿਆਂ ਦੀ ਰੋਸ਼ਨੀ ਨਾਲ ਖੇਡ ਨਹੀਂ ਬਣਨੀ ਸੀ। ਵਾਹਿਗੁਰੂ ਦਾਸ ਕਹਿੰਦੇ ਉਸ ਦਾਤਾਰ ਨੇ ਅਰਦਾਸ ਸੁਣੀ ਹੈ ਜੀਵਾਂ ਦੀ, ਧੁੰਦ ਦੇ 'ਚ ਭਟਕ ਰਹੇ ਸਨ, ਸੁਣੀ ਅਰਦਾਸ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਠਾਏ। ਉਸ ਅਕਾਲ ਪੁਰਖ ਨੇ ਦੇਖੇ ਅਤੇ ਧੁੰਦ ਦੇ 'ਚ ਦੁਨੀਆ ਭਟਕ ਰਹੀ ਹੈ, ਭਟਕਣ ਦੀ ਠੋਕਰਾਂ ਨੇ ਠੋਕਰਾਂ ਦੇ 'ਚ ਦੁੱਖ ਹੀ ਦੁੱਖ ਹੈ। ਸੂਕਸ਼ਮ ਸਰੀਰ ਭਟਕ ਰਿਹਾ, ਸੂਕਸ਼ਮ ਸਰੀਰ ਦੇ 'ਚ ਪਾਪ ਸੰਸਕਾਰਾਂ ਦੇ ਰੂਪ ਦੇ 'ਚ ਅੰਕੁਰਿਤ ਹੋ ਰਹੇ ਨੇ, ਛਾਪ ਲੱਗ ਜਾਈ। ਮਨੁੱਖ ਉਹੀ ਕੁਛ ਹੈ ਜੋ ਇਸਦੇ ਸੰਸਕਾਰ ਨੇ, ਮਨੁੱਖ ਉਹੀ ਕੁਛ ਨਹੀਂ ਹੈ ਜੋ ਕੁਛ ਇਹ ਦਿਖਾਈ ਦੇ ਰਿਹਾ, ਇਹ ਨਹੀਂ ਹੈ। ਜੈਸੇ ਇਸਦੇ ਨੈਣ ਨਕਸ਼ ਦਿਖਾਈ ਦੇ ਰਹੇ ਨੇ, ਇਹ ਵੈਸਾ ਨਹੀਂ ਹੈ। ਜੋ ਇਸਦੇ ਸੰਸਕਾਰ ਨੇ ਇਹ ਵੈਸਾ, ਜੋ ਇਸਦਾ ਪਹਿਰਾਵਾ ਦਿਖਾਈ ਦੇ ਰਿਹਾ ਮਨੁੱਖ, ਇਹ ਨਹੀਂ ਹੈ। ਜੋ ਇਹਦੇ ਸੰਸਕਾਰ ਨੇ ਮਨੁੱਖ, ਉਹ ਹੈ। ਇਹ ਜੋ ਇਸਦਾ ਰੰਗ ਰੂਪ ਦਿਖਾਈ ਦੇ ਰਿਹਾ ਮਨੁੱਖ ਨਹੀਂ ਹੈ, ਜੋ ਇਹਦੇ ਸੰਸਕਾਰ ਨੇ ਮਨੁੱਖ ਉਹੀ ਹੈ। ਔਰ ਸੰਸਕਾਰ ਵਿਚਾਰ ਬਣ ਕੇ, ਸੋਚਣੀ ਬਣ ਕੇ, ਯਾਦਾਂ ਬਣ ਕੇ ਬਾਰ ਬਾਰ ਮਸਤਕ ਦੇ ਵਿੱਚ ਘੁੰਮਦੇ ਨੇ। ਇਹਨਾਂ ਨੂੰ ਕੋਈ ਵਿਰਲਾ ਹੀ ਪੜਦਾ ਹੈ ਆਪਣੇ ਸੰਸਕਾਰਾਂ ਨੂੰ। ਮਹਾਰਾਜ ਕਹਿੰਦੇ ਨੇ, ਕਾਇਆ ਕਾਗਦ ਮਨ ਭਰਵਾਣਾ ਸਿਰ ਕੇ ਲੇਖ ਨਾ ਪੜ੍ਹੇ ਇਆਣਾ। ਬੜੇ ਬੜੇ ਗ੍ਰੰਥ ਪੜ੍ਹ ਲੈਂਦਾ, ਬੜੀਆਂ ਬੜੀਆਂ ਪੋਥੀਆਂ ਪੜ੍ਹ ਲੈਂਦਾ, ਸਿਰ ਦੇ ਜੋ ਵਿਚਾਰ ਘੁੰਮਦੇ ਨੇ ਰੋਕਣਾ ਵੀ ਚਾਹੁੰਦਾ ਅਤੇ ਨਹੀਂ ਰੁਕਦੇ। ਸਿਰ ਦੇ ਅੰਦਰ ਜੋ ਯਾਦਾਂ ਚੱਲਦੀਆਂ ਨੇ ਰੋਕਣਾ ਵੀ ਚਾਹੁੰਦਾ ਅਤੇ ਨਹੀਂ ਰੁਕਦੀਆਂ। ਇਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਸਿਰ ਕੇ ਲੇਖ ਨਾ ਪੜ੍ਹੇ ਇਆਣਾ, ਅਤੇ ਜਿੰਨੇ ਚਿਰ ਤੱਕ ਸਿਰ ਦੇ ਲੇਖ ਨਹੀਂ ਪੜ੍ਹਦਾ, ਇਹ ਪੜ੍ਹਾ ਲਿਖਾ ਵੀ ਮਹਾਂਮੂੜ ਹੈ, ਇਆਣਾ ਹੈ। ਪੜ੍ਹਿਆ ਮੂਰਖ ਆਖੀਏ, ਜਿਤ ਲੱਭ ਲੋਭ ਅਹੰਕਾਰ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਇਸ ਸਮੇਂ ਪੜ੍ਹੇ ਲਿਖੇ ਮੂਰਖਾਂ ਨਾਲ ਸੰਸਾਰ ਭਰ ਗਏ ਭਰ ਗਏ, ਸਭ ਦੁੰਦੇ 'ਚ ਭਟਕ ਰਹੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਦੂਸਰੀ ਉਦਾਸੀ ਤੋਂ ਬਾਅਦ ਜਦ ਤੀਸਰੀ ਉਦਾਸੀ ਦੀ ਤਿਆਰੀ ਕਰਨ ਲੱਗੇ ਜਾਣ ਵਾਸਤੇ, ਤਾਂ ਅਦਕੀ ਮਾਤਾ ਤ੍ਰਿਪਤਾ ਜੀ ਔਖੇ ਹੋ ਗਏ, ਕਿਉਂਕਿ ਗੁਰੂ ਨਾਨਕ 12-12 ਸਾਲ ਇੱਧਰ ਵੀ ਰੋਸ਼ਨੀ ਵੰਡਣੀ ਹੈ, ਇੱਧਰ ਵੀ ਚਾਨਣਾ ਦੇਣਾ ਹੈ, ਇੱਧਰ ਵੀ ਚਾਨਣਾ ਦੇਣਾ, ਸਿੱਧਾਂ ਨੂੰ ਵੀ ਦੱਸਣਾ, ਜੋਗੀਆਂ ਨੂੰ ਵੀ ਦੱਸਣਾ, ਮੱਕੇ ਦੇ ਹਾਜੀਆਂ ਨੂੰ ਵੀ ਦੱਸਣਾ। ਦੀਵਾ 'ਤੇ ਕਿਸੇ ਇੱਕ ਘਰ ਜਲਦਾ ਹੈ, ਸੂਰਜ 'ਤੇ ਹਰ ਪਾਸੇ ਚਾਨਣਾ ਦਿੰਦਾ। ਇਹੀ ਸੂਰਜ ਦੀ ਪਹਿਚਾਣ। ਗੁਰੂ ਨਾਨਕ ਦੀਵਾ ਨਹੀਂ ਸੀ, ਅਗਰ ਦੀਵਾ ਆਉਂਦਾ ਤਾਂ ਸਿਰਫ ਪੰਜਾਬ ਦੇ 'ਚ ਹੀ ਜਲਣਾ ਸੀ, ਸਿੱਖਾਂ ਦੇ ਘਰ ਦੇ 'ਚ ਹੀ ਜਲਣਾ ਸੀ, ਔਰ ਕਿਧਰੇ ਨਹੀਂ ਜਲਣਾ ਸੀ। ਜਿਹੜਾ ਚਾਨਣਾ ਉਹਨਾਂ ਨੇ ਹਰਿਦੁਆਰ ਅਤੇ ਬਨਾਰਸ ਦੇ 'ਚ ਦਿੱਤਾ, ਉਹੀ ਚਾਨਣਾ ਵੰਡਣ ਵਾਸਤੇ ਉਹ ਮੱਕੇ ਮਦੀਨੇ ਵੀ ਚਲੇ ਗਏ, ਬਗਦਾਦ ਵੀ ਚਲੇ ਗਏ, ਸੁਮੇਰ ਪਰਬਤ 'ਤੇ ਵੀ ਚਲੇ ਗਏ। ਸੂਰਜ ਉਹਦੀ ਦ੍ਰਿਸ਼ਟੀ ਵਿੱਚ ਸਾਰੀ ਪ੍ਰਿਥਵੀ ਉਸਦੀ ਆਪਣੀ ਹੈ, ਸਾਰੀ ਜਗ੍ਹਾ ਰੋਸ਼ਨੀ ਵੰਡਦਾ। ਤੀਸਰੀ ਉਦਾਸੀ ਦੀ ਜਦ ਤਿਆਰੀ ਕੀਤੀ ਹੈ, ਮਾਤਾ ਤ੍ਰਿਪਤਾ ਜੀ ਹੱਥ ਜੋੜ ਕੇ ਹੁਣ ਕਹਿੰਦੀਆਂ ਨੇ, ਬਈ ਮੈਂ ਮਾਂ ਹਾਂ ਤੇਰੀ, ਮੈਨੂੰ ਮਾਂ ਬਣਨ ਦਾ ਸੁਭਾਗ ਪ੍ਰਾਪਤ ਹੋਇਆ, ਨਾ ਜਾ, ਹੁਣ ਰੁਕ ਜਾ। ਕਿਉਂ? ਤੁਸੀਂ ਗ੍ਰਸਤੀ ਹੋ, ਤੁਹਾਡੇ ਬੱਚੇ ਵੀ ਨੇ। ਫਿਰ ਮਾਂ ਬਾਪ ਬੁੱਢੇ ਹੋ ਗਏ ਨੇ, ਮੈਂ ਬਿਰਧ ਹੋ ਗਈ ਹਾਂ, ਪਿਤਾ ਬਿਰਧ ਹੋ ਗਏ। ਪਰਿਵਾਰ ਵਿੱਚ ਰਹਿਣਾ ਵੀ ਧਰਮ ਹੈ, ਨਿਰਾ ਜਗਤ ਨੂੰ ਗਿਆਨ ਦੇਣਾ ਹੀ ਧਰਮ ਨਹੀਂ, ਪਰਿਵਾਰ ਵਿੱਚ ਰਹਿਣਾ ਵੀ ਧਰਮ ਹੈ। ਇਸ ਧਰਮ ਦੀ ਤੁਸੀਂ ਕਿਉਂ ਨਹੀਂ ਪਾਲਣਾ ਕਰਦੇ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ ਮਸਤਕ ਮਾਤਾ ਦੇ ਚਰਨਾਂ 'ਤੇ ਰੱਖ ਕੇ ਕਹਿੰਦੇ ਨੇ, ਮਾਂ ਮੈਂ ਕਦੀ ਪਰਿਵਾਰ ਤੋਂ ਵਿਛੜਿਆ ਹੀ ਨਹੀਂ, ਕਦੀ ਨਹੀਂ ਵਿਛੜਿਆ। ਹੁਣ ਮੁਸਕਰਾਈਆਂ ਮਾਤਾ ਜੀ, ਵੀ ਤੂੰ ਅਨਹੋਣੀਆਂ ਗੱਲਾਂ ਕਰਦਾ, ਰਮਜ਼ੀ ਗੱਲਾਂ ਕਰਦਾ, ਮੇਰੇ ਪੱਲੇ ਕੁਛ ਨਹੀਂ ਪੈ, 12-12 ਸਾਲ ਤੇਰਾ ਪਤਾ ਨਹੀਂ ਚੱਲਦਾ। ਤੂੰ ਕਹਿੰਦਾ ਮੈਂ ਪਰਿਵਾਰ ਤੋਂ ਕਦੀ ਵਿਛੜਿਆ ਹੀ ਨਹੀਂ, ਕਿਆ ਤੂੰ ਪਰਿਵਾਰ ਨੂੰ ਨਾਲ ਲੈ ਕੇ ਚਲਾ ਜਾਂਦਾ? ਹਾਂ, ਨਾਲ ਲੈ ਕੇ ਜਾਂਦਾ, ਮੇਰਾ ਪਰਿਵਾਰ ਮੇਰੇ ਨਾਲ ਹੁੰਦਾ। ਮਾਂ, ਨਾਨਕ ਇਹ ਨਹੀਂ ਹੈ ਜੋ ਤੂੰ ਵੇਖ ਰਹੀ ਹੈ, ਨਾਨਕ ਉਹ ਹੈ ਜੋ ਸੂਖਸ਼ਮ ਦੁਨੀਆ, ਜੋ ਸੂਖਸ਼ਮ ਸਰੀਰ ਹੈ। ਹਜ਼ਰਤ ਈਸਾ ਕਹਿੰਦੇ ਸਨ, ਅਵਤਾਰ ਤੋਂ ਪਹਿਲੇ ਮਾਂ ਬਾਪ ਨਹੀਂ ਲਾਭ ਉਠਾਉਂਦੇ, ਫਿਰ ਸ਼ਰੀਕ ਨਹੀਂ ਲਾਭ ਉਠਾਉਂਦੇ, ਫਿਰ ਸ਼ਹਿਰ ਵਾਸੀ ਨਾਭ ਨਹੀਂ ਉਠਾਉਂਦੇ, ਫਿਰ ਉਹਦਾ ਜਿਹੜਾ ਲੰਗੋਟੀਆ ਯਾਰ ਆਉਂਦਾ ਉਹ ਵੀ ਨਹੀਂ ਲਾਭ ਉਠਾਉਂਦਾ, ਉਹ ਵੀ ਆਪਣਾ ਹੀ ਸਮਝਦਾ। ਇਹ ਲੋਕ ਵਾਂਝੇ ਹੀ ਰਹਿ ਜਾਂਦੇ, ਸ਼ਹਿਰ ਵਾਸੀਆਂ ਨੇ ਈਸਾ ਨੂੰ ਸੂਲੀ 'ਤੇ ਚਾੜਿਆ ਸੀ। ਕਿਆ ਪਰਿਵਾਰ ਤੁਹਾਡੇ ਨਾਲ ਜਾਂਦਾ? ਹਾਂ, ਨਾਲ ਜਾਂਦਾ। ਮਾਤਾ ਸੋਚਦੀ ਹੈ शायद परिवार दियां यादां नाल लेके जांदा होवेगा, इंज कह रहे हैं। अच्छा ये दस, जिहड़ा परिवार थोड़े नाल जांदा उहदे च मां है? मां है? महाराज कहिंदे ना, मैं ते मां तो कदी विछड़िया ही नहीं, मां मेरे नाल हर वक्त हर वक्त। फिर हस पईया। कवि संतोख सिंह जी ने लंबी चौड़ी एक कथा लिखी है। तृप्ता जी कहिंदे ने, पुत्र नानक दसेंगा वो जिहड़ी मां थोड़े नाल जांदी है उहदा नां की है? वहम पै गया कोई होर मां ते नहीं बना ली, नाल लै जांदा कोई बिरद माता जांदी है, उहदा नां की है? नां दा पता है? महाराज कहिंदे ना, हां। तो गुरु नानक ने अपने सारे परिवार के मैंबरां दा नां दसिया, एक शब्द दिज दसिया, गौड़ी राग दा दूजा शब्द है। अपनी माता दा नां दसिया, पिता दा नां दसिया, भरा दा नां दसिया, भैण दा नां दसिया, पत्नी दा नां दसिया, सस ते सहुरे दा नां दसिया, बच्चियां दा नां दसिया। ऐ मेरा परिवार। अगर ये परिवार जो गुरु नानक देव जी महाराज दसदे पए ने नहीं है, तो गुरु नानक देव जी महाराज कहिंदे ने उस मनुख दे उत्ते ठप्पा ला देना, यतीम है, यतीम है, कख भी नहीं, कुछ भी नहीं, ना मां ना पिता ना बहन ना भराई, कोई भी नहीं, इसका यतीम, हर पक्षों यतीम है, कुछ भी नहीं। मां दा नां दसेंगा, सतगुरु देव जी दसदे ने, ते ध्यान नाल तुसीं सुनना, अगर थोड़े सूक्ष्म शरीर दा यह परिवार है तां ते असीं परिवार वाले हाँ, नहीं ते हाथ जोड़ के मैं माफ़ी मंगा, चाहे मैं हाँ ते भावें तुसीं, यतीम दे यतीम ही, कुछ भी नहीं, कुछ भी नहीं। सतगुरु देव जी महाराज अपनी माता दा नां दसदे ने, माता मत पिता संतोख। परमात्मा दी दित्ती हुई जिहड़ी मेरे कोल मत है, ये मेरी मां है, ये मेरी माता है। असी उन्हों यतीम आखदे हां जिहदी मां मर जाए। महाराज कहिंदे ने उन्हों यतीम आखो जिहदी मत मर जांदी। जिहदी मां मर गई है वो जिंदा रहने दे फिर भी वसीले लभ लेगा, जिहदी मत मर गई है तो जिंदगी सारिया ही ठोकरां खाएगा। और की है मत मरी हुई दी पहचान की होवेगी? ये दुध नहीं पिएगा, पानी नहीं पिएगा, धुआं पीवेगा, धूमर पान, मत मरी हुई है। ये पानी नहीं पिएगा, दुध नहीं पिएगा, शराब पिएगा, मत मर गई है। गुरु का सिख केसा च कंगा नहीं फेरेगा, कैंची फेरेगा, मत जो मर गई, मत जो मर गई है। गुरु का सिख एक केसा दे च कंगा नहीं फेरेगा, उस तरह फेरेगा, ये अमृत वेले नहीं उठेगा, ये जप तप नहीं करेगा, मत जो मर गई। मासूम बच्चे दी मां ना होवे किवें पलेगा? मत नहीं है, चंगी मत नहीं है, ये मनुख किवें जी सकेगा? सारी जिंदगी ठोकरां तो बिना होर कुछ भी नहीं होगा। महाराज कहिंदे ने चंगी मत मेरी मां है। तृप्ता जी कहिंदियां परिवार केवल मां तक महदूद नहीं आउंदा, पिता भी आउंदा। महाराज एकदम कहिंदे ने पिता संतोख। संतुष्ट मनुख हर थां ते आनंदित है, असंतुष्ट मनुख हर थां ते दुखी है, हर थां ते दुखी है। संतुष्टता ही मनुख नूं रजेवां देंदी है, कोई धन संपदा रजेवां नहीं देंदी। बिना संतोख नहीं को राज, तृप्ति ते संतोख दें। महाराज कहिंदे ने जो संतोख है मेरा पिता है, हर थां ते मैनूं आनंदित रखदा, हर थां ते मैनूं खुश रखदा। ਹਰ ਥਾਂ 'ਤੇ ਮੈਂ ਖੇੜੇ ਦੇ 'ਚ ਰਹਿੰਦਾ, ਜੋ ਕੁਛ ਹੈ ਜੈਸਾ ਹੈ ਠੀਕ। ਸੰਤੁਸ਼ਟ ਮਨੁੱਖ ਲਈ, ਤ੍ਰਿਸ਼ਨਾਲੂ ਲੋਭੀ ਲਈ, ਜੋ ਕੁਛ ਹੈ ਜੈਸਾ ਹੈ ਮੈਨੂੰ ਕਬੂਲ ਨਹੀਂ, ਪ੍ਰਵਾਨ ਨਹੀਂ, ਠੀਕ ਨਹੀਂ ਹੈ। ਇਹ ਤਾਂ ਹਰ ਥਾਂ 'ਤੇ ਦੁਖੀ ਹੋਵੇਗਾ, ਹਰ ਥਾਂ 'ਤੇ ਦੁਖੀ ਹੋਵੇਗਾ, ਹਰ ਜਗ੍ਹਾ ਆਪਣੇ ਅਨੁਕੂਲ ਨਹੀਂ ਹੋ ਸਕਦੀ। ਕਿਸੇ ਵਕਤ ਮੌਸਮ ਅਨੁਕੂਲ ਨਹੀਂ ਹੋ ਸਕਦਾ, ਕਿਸੇ ਵਕਤ ਹਾਲਾਤ ਅਨੁਕੂਲ ਨਹੀਂ ਹੋ ਸਕਦੇ, ਕਿਸੇ ਵਕਤ ਵਾਤਾਵਰਣ ਅਨੁਕੂਲ ਨਹੀਂ ਹੋ ਸਕਦਾ। ਠੀਕ ਹੈ ਨਹੀਂ ਤੋਂ ਨਾ ਸੀ, ਜੋ ਹੈ ਜੈਸਾ ਹੈ ਠੀਕ, ਕਬੂਲ ਹੈ, ਪ੍ਰਵਾਨ ਹੈ। ਆਪਦੀ ਗਿਆਤਲੀ ਅਰਜ਼ ਕਰਾਂ, ਵਿਦਵਾਨਾਂ ਨੇ ਤਿੰਨ ਤਰ੍ਹਾਂ ਦੀਆਂ ਅਸੰਤੁਸ਼ਟੀਆਂ ਮੰਨੀਆਂ ਨੇ, ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ, ਵਿਅਕਤੀਗਤ ਅਸੰਤੁਸ਼ਟੀ। ਪਰਿਵਾਰਕ ਅਸੰਤੁਸ਼ਟੀ, ਪਹਿਚਾਣ ਕੀ ਹੋਵੇਗੀ, ਇਹ ਮਨੁੱਖ ਗਿਲਾ ਹੀ ਕਰਦਾ ਰਹੇਗਾ ਹਰ ਜਗ੍ਹਾ, ਜੈਸਾ ਭਰਾ ਚਾਹੀਦਾ ਸੀ ਵੈਸਾ ਨਹੀਂ ਹੈ ਤਾਂ ਦੁਖੀ ਹਾਂ, ਜੈਸੀ ਔਲਾਦ ਚਾਹੀਦੀ ਸੀ ਵੈਸੀ ਨਹੀਂ ਹੈ ਤਾਂ ਦੁਖੀ ਹੈ, ਜੈਸੀ ਪਤਨੀ ਚਾਹੀਦੀ ਸੀ ਵੈਸੀ ਨਹੀਂ ਹੈ ਤਾਂ ਰੋਂਦਾ ਪਿਆ ਪਿੱਟਦਾ ਪਿਆ, ਜੈਸਾ ਪਤੀ ਚਾਹੀਦਾ ਸੀ ਵੈਸੀ ਨਹੀਂ, ਪੈਸਾ ਨਹੀਂ ਹੈ ਤਾਂ ਦੁਖੀ ਹੈ, ਕਲਪ ਰਹੀ ਹੈ। ਜੈਸੇ ਮਾਂ ਬਾਪ ਚਾਹੀਦੇ ਸਨ ਵੈਸੇ ਨਹੀਂ ਨੇ ਤਾਂ ਕੋਈ ਮਾਂ ਬਾਪ ਤੋਂ ਅਨਤੁਸ਼ਟ, ਕੋਈ ਭੈਣ ਤੋਂ ਅਸੰਤੁਸ਼ਟ, ਕੋਈ ਭਰਾ ਤੋਂ, ਕੋਈ ਪਤਨੀ ਤੋਂ, ਕੋਈ ਪਤੀ ਤੋਂ, ਕੋਈ ਬੱਚਿਆਂ ਤੋਂ, ਇਹਨੂੰ ਪਰਿਵਾਰਕ ਅਸੰਤੁਸ਼ਟੀ ਕਹਿੰਦੇ। ਇਹ ਮਨੁੱਖ ਪਰਿਵਾਰਕ ਤਲ 'ਤੇ ਅਸੰਤੁਸ਼ਟ ਹੈ ਅਤੇ ਜੋ ਆਪਣੇ ਪਰਿਵਾਰ ਤੋਂ ਅਸੰਤੁਸ਼ਟ ਹੈ, ਗੁਰਬਾਣੀ ਕਹਿੰਦੀ ਇਹਦੀਆਂ ਨਜ਼ਰਾਂ ਦੂਜਿਆਂ ਦੇ ਪਰਿਵਾਰ 'ਤੇ ਹੋਣਗੀਆਂ। ਲੋਭਾਦ ਦ੍ਰਿਸ਼ਟ ਪਰ ਗ੍ਰਹਿਣ, ਪਰ ਗ੍ਰਹਿਣ ਦੂਜੇ ਦਾ ਘਰ, ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਵਿਦ ਆਚਰਣ, ਇਹ ਆਚਰਣ ਤੋਂ ਹੀਣਾ ਹੋਵੇਗਾ, ਇਹਦੀ ਦ੍ਰਿਸ਼ਟੀ ਆਪਣੇ ਘਰ ਦੇ 'ਚ ਨਹੀਂ ਹੋਵੇਗੀ। ਕਿਉਂ? ਆਪਣੇ ਘਰ ਤੋਂ ਅਸੰਤੁਸ਼ਟ, ਆਪਣੇ ਪਰਿਵਾਰ ਤੋਂ ਅਸੰਤੁਸ਼ਟ, ਇਹਦੀ ਦ੍ਰਿਸ਼ਟੀ ਹਰ ਵਕਤ ਦੂਜੇ ਦੇ ਘਰ ਦੇ 'ਚ, ਭਾਵੇਂ ਇਹਦੇ ਹੱਥ 'ਤੇ ਨਹੀਂ ਪਹੁੰਚ ਸਕਦੇ ਦ੍ਰਿਸ਼ਟੀ 'ਤੇ ਪਹੁੰਚਦੀ ਹੈ, ਭਾਵੇਂ ਇਹਦੇ ਪੈਰ ਨਾ ਪਹੁੰਚ ਸਕਣ ਦ੍ਰਿਸ਼ਟੀ 'ਤੇ ਪਹੁੰਚਦੀ ਹੈ। ਦੂਸਰਾ, ਵਿਵਹਾਰਕ ਅਸੰਤੁਸ਼ਟੀ, ਜੈਸੀ ਪ੍ਰਾਲਬਧ ਹੈ, ਜੈਸੀ ਉਪਜੀਵਿਕਾ ਹੈ, ਜੋ ਕੁਛ ਮਿਲ ਰਿਹਾ ਧਨ, ਕਬੂਲ ਨਹੀਂ, ਠੀਕ ਨਹੀਂ ਹੈ। ਜੋ ਕੁਛ ਉਪਜੀਵਿਕਾ ਲਈ ਆ ਰਿਹਾ ਹੈ, ਕਬੂਲ ਨਹੀਂ, ਅਸੰਤੁਸ਼ਟ। ਹੁਣ ਐਸੇ ਮਨੁੱਖ ਦੀ ਦ੍ਰਿਸ਼ਟੀ, ਕਿਉਂਕਿ ਆਪਣਾ ਧਨ ਸੰਪਤਾ ਦੇ ਉੱਤੇ ਅਸੰਤੁਸ਼ਟ ਹੈ, ਇਹਦੀ ਦ੍ਰਿਸ਼ਟੀ ਦੂਜਿਆਂ ਦੇ ਧਨ 'ਤੇ ਹੋਵੇ, ਦੂਜਿਆਂ ਦੀ ਸੰਪਤਾ 'ਤੇ ਹੋਵੇ, ਕਿਉਂਕਿ ਆਪਣੇ ਦੇ ਉੱਤੇ ਅਸੰਤੁਸ਼ਟ। ਦੁਨੀਆ ਇਸੇ ਢੰਗ ਨਾਲ ਜੀਵਦੀ ਹੈ। ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਵਿਦ ਆਚਰਣ, ਇਹਦੇ ਆਚਰਣ 'ਤੇ, ਇਹਦੇ ਹੱਥ 'ਤੇ ਅਜੇ ਆਚਰਣ ਤੋਂ ਹੀਣੇ ਨਹੀਂ ਨੇ, ਇਹਦੀਆਂ ਨਜ਼ਰਾਂ ਆਚਰਣ ਤੋਂ ਹੀਣੀਆਂ ਨੇ, ਇਹਦੇ ਪੈਰ 'ਤੇ ਅਜੇ ਆਚਰਣਹੀਣ ਨਹੀਂ ਨੇ, ਪੈਰਾਂ ਨੂੰ ਇਸਨੇ ਕਾਬੂ ਰੱਖਿਆ ਕਿਉਂਕਿ ਬੇੜੀਆਂ ਨੇ, ਹੱਥਾਂ ਨੂੰ ਇਸਨੇ ਕਾਬੂ ਰੱਖਿਆ ਕਿਉਂਕਿ ਹੱਥਕੜੀਆਂ ਨੇ, ਅਤੇ ਨਜ਼ਰਾਂ ਵਾਸਤੇ ਨਾ ਕੋਈ ਹੱਥਕੜੀਆਂ ਨਾ ਬੇੜੀਆਂ, ਇਹਦੀਆਂ ਨਜ਼ਰਾਂ ਦੂਜੇ ਦੇ ਘਰ ਵਿੱਚ। ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਵਿਦ ਆਚਰਣ, ਅੱਜ ਨਜ਼ਰਾਂ ਨੂੰ ਇਹ ਨਹੀਂ ਰੋਕ ਸਕਿਆ ਨਾ, ਕਿਸੇ ਦਿਨ ਐਸਾ ਵੀ ਹੋਵੇਗਾ ਇਹਨੂੰ ਮੌਕਾ ਮਿਲੇ ਆਪਣੇ ਹੱਥਾਂ ਨੂੰ ਵੀ ਨਹੀਂ ਰੋਕ ਸਕੇਗਾ। ਧਿਆਨ ਨਾਲ ਸੁਣਨਾ, ਅੱਜ ਇਹ ਨਜ਼ਰਾਂ ਨੂੰ ਨਹੀਂ ਰੋਕ ਸਕਿਆ, ਹੋ ਸਕਦਾ ਜਿਸ ਦਿਨ ਇਸਨੂੰ ਮੌਕਾ ਮਿਲਿਆ ਇਹ ਆਪਣੇ ਪੈਰਾਂ ਨੂੰ ਵੀ ਨਹੀਂ ਰੋਕ ਸਕੇਗਾ। ਨਜ਼ਰਾਂ ਇਸਦੇ ਪੈਰਾਂ ਨੂੰ ਭਟਕਾ ਕੇ ਰੱਖ ਦੇਣਗੀਆਂ, ਨਜ਼ਰਾਂ ਇਹਦੇ ਹੱਥਾਂ ਨੂੰ ਭਟਕਾ ਕੇ ਰੱਖ ਦੇਣਗੀਆਂ। ਇਸ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਦ੍ਰਿਸ਼ਟ ਬਿਕਾਰੀ ਬੰਧਨ ਬਾਂਧੇ ਹਉ ਤਾਂ ਕੇ ਬਲ ਜਾਏ, ਮੈਂ ਸਦਕੇ ਜਾਂਦਾ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਹੀ ਰੋਕ ਲੈਂਦਾ, ਨਹੀਂ ਦੂਜੇ ਦੇ ਘਰ ਦੇ 'ਚ ਨਹੀਂ ਜਾਣਾ, ਨਹੀਂ ਜਾਣਾ। इस घर में है सो जो तू ढूंढ खाए, अवर किसी के मत ही नहीं। महाराज कहिंदे मैं उस तो सदके जाना, कुरबान जाना। ये नहीं आखे जिहड़े अपने हत्थां नूं ते बथेरिया ने रोकया है, सारिया ने रोकया क्योंकि हथकड़ियां ने, पैरां नूं ते सारिया ने रोकया, बथेरिया ने रोकया क्योंकि बेड़ियां ने, जेलां ने, कानून है, सजा है। महाराज कहिंदे दृष्ट बिकारी बंधन बांधे हों तां के बल जाए। मैं सदके जाना उस तो जिहड़ा अपनी दृष्टि नूं रोक लैंदा, ते जिसने दृष्टि नूं रोक लिया उहदे हथ आपे ही रुक गए। पराए धन ते नहीं जाणगे, पराए रूप ते नहीं जाणगे। जिन्हें नज़रां नूं ही रोक लिया उहदे पैर ते आपे ही रुक गए। ते जिसने नज़रां नूं नहीं रोकिया और खुला छड्डिया होया, जिस दिन मौका मिले हत्थां नूं बंधन नहीं पा सकेगा, पैरां नूं भी नहीं रोक सकेगा और अनर्थ हो जाएगा। नज़रां नाल इहदा अपना अंतिशकरण मैला होंदा है, दूजे नूं चोट नहीं पहुँचदी, पर इहदे हथ पहुँच गए ने, इहदे पैर पहुँच गए ने, दूजे नूं चोट पहुँचदी, दूजे दा नुकसान होंदा। इस वास्ते कानून है, हथकड़ियां ने, बेड़ियां ने, पर नज़रां पहुँच गईयां ने, इहदे नाल दूजे नूं हानि नहीं पहुँचदी, पर अपनी हानि बड़ी भारी हो जाती है, भयंकर मन मैला हो जाता, अत्यंत मन मैला हो जाता। महाराज कहिंदे जो संतुष्टि है, जो संतोख है, मेरा पिता मैनू हर जगह ते आनंदित रखता है। सत भाई कर एह विशेख, उच्चा आचरण शील ते संजम, ए मेरे बिरा ने मेरे नाल ने। त्रिपता जी कहिंदे ने पुत्र नानक, एक ते तेरियां गल्लां मेरी समझ च नहीं आईयां, जिवें कवि संतोख सिंह जी लिखदे ने, पर यह दस जिहड़ा परिवार तेरे नाल जांदा है उहदे च पत्नी भी है, अगर है तो फिर यह दस तेरे फिर सस ते सहुरा कौन ने। हुण माता जी खुल के सामने आ गई है, कवि संतोख सिंह जी इस तरह लिखते हैं, और ये शब्द है, इस शब्द की व्याख्या उन्होंने लिखी है जो गौड़ी राग का दूसरा शब्द। महाराज कहिंदे ने सरम सुरत दोए ससुर भय, करणे कामण कर मन लै। सरम मेहनत नूं कहिंदे ने, संस्कृत का शब्द है शरम, शर्मदान, मेहनत दान करना, सेवा। जो मेहनत मुशक्कत घालना है ये मेरा सौरा है। सुरत जिहड़ी मन की एकाग्रता है, टिकाओ है, ये मेरी सस है। मेहनत रूपी सौरा, सुरत रूपी सस दे संजोग तो एक लड़की का जन्म होया है, जिन्हों कहिंदे ने भगती है मेरी कामण है, मेरी स्त्री है। गुरु अर्जन देव जी महाराज भी कहिंदे निज भगती सिलवंती नार, रूप अनूप पूरी आचार, जिचर वसी पिता के सार, पिचर कंत बहु फिरत उदास, कर सेवा सतपुरख मनाया, गुर आणी घर में ता सर्ब सुख पाया। भगती साड़ी कामण है गुरु अर्जन देव जी, करनी कामण कर मन लै, ये साड़ी कामना। शर्म गालना नूं अगे कीता है महाराज, ऐसा कहिंदे ना मंगण गया सो मर रहा, मंगण मोल ना जा। अपनी जमीर नूं मारे बिना, अपनी अणख नूं मारे बिना कोई मंग नहीं सकता। इस नूं महाराज ने चंगा नहीं समझिया। इस दे च मनुख अपनी जमीर नूं मारदा है, अणख नूं मारदा है, सब तो थल्ले हो जांदा है। मंगण लग्यां उसका हाथ ही सिर्फ थल्ले नहीं आता, उसकी अणख गैरत हिम्मत सब थल्ले आती, कुछ भी नहीं आता, कुछ भी थल्ले, सब कुछ थल्ले आता, कुछ भी उपर नहीं आता। इस वास्ते भिक्षा दे नाल गुरु नानक सहमत नहीं होया। महात्मा बुद्ध ते स्वामी महावीर ने भिक्षु पैदा किए, भिक्षा मंग के गुजारा करना है, ਇਹ ਵਿਅਕਤੀਗਤ ਧਰਮ ਹੈ, ਮਹਾਤਮਾ ਬੁੱਧ ਲਈ ਠੀਕ ਹੋ ਸਕਦਾ, ਸਮੂਹਕ ਧਰਮ ਨਹੀਂ ਹੈ। ਅਗਰ ਸਾਰੇ ਭਿਕਸ਼ੂ ਬਣ ਜਾਣ ਤਾਂ ਫਿਰ ਦੇਵੇਗਾ ਕੌਣ? ਪਹਿਲੇ ਇਹ ਦੱਸੋ ਕੌਣ ਦੇਵੇਗਾ? ਜੇ ਸਾਰੇ ਭਿਕਸ਼ੂ ਬਣ ਜਾਣ, ਸਾਰੇ ਸਿੱਖ ਬਣ ਜਾਣ, ਸੰਸਾਰ ਦਾ ਕੋਈ ਨੁਕਸਾਨ ਨਹੀਂ ਹੈ, ਆਪਣੀ ਕਿਰਤ ਕਰੋ, ਕਿਰਤ ਕਰਕੇ ਖਾਓ। ਅਤੇ ਜੇ ਸਾਰੇ ਭਿਕਸ਼ੂ ਬਣ ਜਾਣ ਤਾਂ ਫਿਰ ਦੇਵੇਗਾ ਕੌਣ? ਸਾਰੇ ਹੀ ਭੁੱਖੇ ਮਰਨਗੇ। ਅਤੇ ਜੇ ਸਾਰੇ ਹੀ ਗ੍ਰਸਤ ਦੇ ਤਿਆਗੀ ਬਣ ਜਾਣ, ਜਿਵੇਂ ਉਹਨਾਂ ਦਾ ਉਪਦੇਸ਼ ਹੈ ਮਹਾਂਵੀਰ ਦਾ ਅਤੇ ਮਹਾਤਮਾ ਬੁੱਧ ਦਾ, ਛੋੜੋ ਗ੍ਰਸਤ। ਸਾਰੇ ਹੀ ਗ੍ਰਸਤ ਦੇ ਤਿਆਗੀ ਬਣ ਜਾਣ, 200 ਸਾਲ ਬਾਅਦ ਜ਼ਮੀਨ ਦੇ ਉੱਤੇ ਇੱਕ ਮਨੁੱਖ ਵੀ ਨਹੀਂ ਆਉਂਦਾ, ਗੱਲ ਖਤਮ, ਮਨੁੱਖਾਂ ਤੋਂ ਜ਼ਮੀਨ 'ਤੇ ਖਾਲੀ ਹੋ ਜਾਏਗੀ। ਪ੍ਰਕਿਰਤੀ ਇਸ ਤਰ੍ਹਾਂ ਨਹੀਂ ਚਾਹੁੰਦੀ, ਇਹ ਪ੍ਰਾਕਿਰਤਿਕ ਧਰਮ ਨਹੀਂ ਹੈ, ਵਿਅਕਤੀਗਤ ਧਰਮ ਹੋ ਸਕਦਾ, ਕਿਸੇ ਇਕੱਲੇ ਇਨਸਾਨ ਲਈ ਠੀਕ ਹੈ, ਸਮੂਹਕ ਧਰਮ ਨਹੀਂ ਹੈ, ਸਾਰਿਆਂ ਦਾ ਨਹੀਂ ਹੈ। ਇਸ ਨੂੰ ਮੈਂ ਅਕਸਰ ਅਰਜ਼ ਕਰਦਾ ਹਾਂ, ਕਈ ਬੋਧੀਆਂ ਨੇ ਮੇਰੇ ਅੱਗੋਂ ਇਸ ਗੱਲ ਨੂੰ ਤਸਲੀਮ ਵੀ ਕਰ ਲਿਆ। ਮੈਂ ਕਿਹਾ ਸਪਸ਼ਟ ਕਰ ਸਕਦੇ ਹੋ? ਅਗਰ ਕਿਧਰੇ ਤੁਹਾਡੇ ਮਾਂ ਬਾਪ ਭਿਕਸ਼ੂ ਆਉਂਦੇ ਤਾਂ ਤੁਸੀਂ ਹੋ ਸਕਦੇ ਸੀ? ਤੁਹਾਡਾ ਹੋਣਾ ਇਸ ਗੱਲ ਦਾ ਸਬੂਤ ਹੈ, ਤੁਹਾਡੇ ਮਾਂ ਬਾਪ ਗ੍ਰਸਤੀ ਸਨ, ਤਾਂ ਤੁਸੀਂ ਹੋ, ਤਾਂ ਤੁਸੀਂ ਭਿਕਸ਼ੂ ਬਣੇ ਹੋ। ਔਰ ਸਾਰੇ ਭਿਕਸ਼ੂ ਬਣ ਜਾਣ ਤਾਂ ਦੇਵੇਗਾ ਕੌਣ? ਸਾਰੇ ਹੀ ਤਿਆਗੀ ਬਣ ਜਾਣ ਤਾਂ ਸੰਸਾਰ ਤਾਂ ਠੱਪ ਹੋ ਜਾਏਗਾ। ਕੁਦਰਤ ਨਹੀਂ ਚਾਹੁੰਦੀ, ਪਰਮਾਤਮਾ ਨਹੀਂ ਚਾਹੁੰਦਾ, ਅਤੇ ਪਰਮਾਤਮਾ ਦੇ ਨਿਯਮ ਤੋਂ ਉਲਟ ਜਿਹੜਾ ਧਰਮ ਹੈ ਉਹ ਬਹੁਤ ਦੇਰ ਤੱਕ ਚੱਲਦਾ ਨਹੀਂ, ਚਲਾਇਆ ਨਹੀਂ ਜਾ ਸਕਦਾ। ਇਹ ਵੀ ਮੈਂ ਅਰਜ਼ ਕਰਦਾ, ਉਹਨੂੰ ਕੋਈ ਟਾਵਾਂ ਟਾਵਾਂ ਧਾਰਨ ਕਰ ਸਕਦਾ, ਸਾਰੇ ਨਹੀਂ। ਅਗਰ ਬਹੁਤ ਧਰਮ ਦੇ ਪੈਰ ਹਿੰਦੁਸਤਾਨ ਤੋਂ ਖੜ ਗਏ ਤਾਂ ਉਸਦਾ ਇੱਕ ਕਾਰਨ ਇਹ ਵੀ ਹੈ। ਖੈਰ, ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ। ਮਹਾਰਾਜ ਕਹਿੰਦੇ ਨੇ ਘਾਲਣਾ ਮਿਹਨਤ ਕਿਰਤ ਕਰਕੇ ਖਾਣਾ, ਇਹ ਸਾਡਾ ਸਹੁਰਾ ਹੈ। ਮਨ ਦੀ ਇਕਾਗਰਤਾ ਇਹ ਸੱਸ ਹੈ, ਭਗਤੀ ਸਾਡੀ ਕਾਮਣ ਹੈ। ਤਰਕ ਕਰਦਿਆਂ ਹੋਇਆਂ ਤ੍ਰਿਪਤਾ ਜੀ ਕਹਿੰਦੀਆਂ ਨੇ, ਪੁੱਤਰ ਨਾਨਕ ਜੀ ਦੱਸੋਗੇ, ਇਸ ਭਗਤੀ ਰੂਪੀ ਕਾਮਣ ਨੇ ਕਿਸੇ ਸੰਤਾਨ ਨੂੰ ਵੀ ਜਨਮ ਦਿੱਤਾ ਹੈ? ਕੋਈ ਪੁੱਤ ਵੀ ਹੈ ਜਿਹੜਾ ਤੁਹਾਡੇ ਨਾਲ ਜਾਂਦਾ? ਮਹਾਰਾਜ ਕਹਿੰਦੇ ਨੇ ਹਾਂ ਹੈਗਾ। ਅਤੇ ਤ੍ਰਿਪਤਾ ਜੀ ਇਹ ਵੀ ਪੁੱਛ ਬੈਠੀ, ਸੁਲੱਖਣੀ ਨਾਲ ਵਿਆਹ ਅਸੀਂ ਕਰਾਇਆ ਸੀ, ਬਰਾਤ ਲੈ ਕੇ ਗਏ ਸੀ ਬਟਾਲੇ, ਇਹ ਭਗਤੀ ਰੂਪੀ ਕਾਮਣ ਨਾਲ ਕਿਸਨੇ ਵਿਆਹ ਕਰਾਇਆ ਔਰ ਕਦੋਂ ਹੋਇਆ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਤ੍ਰਿਪਤਾ ਜੀ ਦੇ ਸੰਵਾਦ ਨੂੰ ਬੜੇ ਰੋਚਕ ਪੂਰਵਕ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ। ਮਹਾਰਾਜ ਹੁਣ ਦੱਸਦੇ ਨੇ ਸਾਡਾ ਵਿਆਹ ਕਦੋਂ ਹੋਇਆ, ਮੰਗਣੀ ਕਦੋਂ ਹੋਈ। ਸਤਿਗੁਰ ਦੱਸਦੇ ਨੇ, ਦੇਖੋ ਮਾਂ ਬਾਪ ਨੇ, ਭਰਾ ਹੈ, ਭੈਣ ਹੈ, ਪੁਰਸ਼ ਹੈ ਅਤੇ ਪਤਨੀ ਨਹੀਂ, ਇਸਤਰੀ ਹੈ ਅਤੇ ਪਤੀ ਨਹੀਂ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਬਾਲੀ ਰੋਵੇ ਨਾ ਹੈ ਬਪਤਾਰ, ਕਮੀ ਰਹਿ ਜਾ। ਪਤਨੀ ਵੀ ਹੈ, ਪਤੀ ਵੀ ਹੈ, ਮਾਂ ਬਾਪ ਵੀ ਹੈ, ਪੁੱਤਰ ਕੋਈ ਨਹੀਂ ਅੱਗੋਂ, ਔਲਾਦ ਕੋਈ ਨਹੀਂ, ਕਮੀ ਰਹਿ ਜਾਂਦੀ, ਫਿਰ ਘਾਟ ਰਹਿ ਜਾਂਦੀ। ਜਿਵੇਂ ਬਾਹਰੋਂ ਘਾਟ ਰਹਿ ਜਾਂਦੀ ਹੈ ਸਥੂਲ ਸਰੀਰ ਦੇ ਤਲ 'ਤੇ, ਅੰਦਰੋਂ ਵੀ ਚੰਗੀ ਮਤ ਨਾ ਹੋਵੇ ਤਾਂ ਯਤੀਮ ਹੈ, ਸੰਤੋਖ ਨਹੀਂ ਹੈ ਤਾਂ ਯਤੀਮ ਹੈ। ਇਹ ਵੀ ਮੈਂ ਅਰਜ਼ ਕਰਾਂ, ਬਾਹਰ ਦੀ ਦੁਨੀਆ ਖੁਸ਼ਹਾਲ ਹੋਵੇਗੀ, ਅੰਦਰ ਦੀ ਦੁਨੀਆ ਕੰਗਾਲ ਹੋਵੇਗੀ, ਯਤੀਮ ਹੋਵੇਗਾ, ਦੁਖੀ ਹੋਵੇਗਾ, ਬੇਜ਼ਾਰ ਹੋਵੇਗਾ। ਮੰਗਣੀ ਕਦੋਂ ਹੋਈ, ਕਿਵੇਂ ਹੋਈ ਅਤੇ ਵਿਆਹ ਕਦੋਂ ਹੋਇਆ? ਮਹਾਰਾਜ ਕਹਿੰਦੇ ਨੇ, ਸਾਹਾ ਸੰਜੋ, ਵਿਆਹ ਵਿੰਜੋ, ਸਤ ਪੁਰਸ਼ਾਂ ਦਾ ਸੰਜੋ, ਪ੍ਰਭੂ ਦੇ ਸ਼ਬਦਾਂ ਦਾ ਸੰਜੋ, ਗਿਆਨ ਦਾ ਸੰਜੋ, ਇਹ ਸਾਡੀ ਮੰਗਣੀ ਹੋਈ। ਅਗਰ ਕੋਈ ਮਨੁੱਖ ਸੁਣਨ ਲੱਗ ਪਿਆ ਕੀਰਤਨ ਕਥਾ, ਕਰਨ ਲੱਗ ਪਿਆ ਪਾਠ, ਮੰਗਣੀ ਤਾਂ ਹੋ ਗਈ ਭਗਤੀ ਨਾਲ, ਸਾਖ ਤੇ ਇੱਥੋਂ ਜੁੜ ਗਿਆ। ਵਿਆਹ ਵਿੰਜੋ, ਵਾਸ਼ਨਾਵਾਂ ਦਾ, ਵਿਅਰਥ ਅਤੇ ਹੰਕਾਰ ਦਾ, ਲੋਭ ਦਾ ਵਿਯੋਗ ਹੋ ਗਿਆ, ਖਾਤਮਾ ਹੋ ਗਿਆ। ਮਹਾਰਾਜ ਕਹਿੰਦੇ ਨੇ ਇਹ ਵਿਆਹ ਹੋਇਆ। ਲੋਭ ਹੈ ਅਤੇ ਭਗਤੀ ਕਿੱਥੇ? हंकार है ते भक्ति किते। सीमा तो वधी हुई वासना है ते भक्ति किते। साहा संजोग व्या विजोग इनू बड़े आलमाना ढंग नाल गुलिस्तान देच साधी ने बयान किया। कह दें फिर एक दो मिनट आप दे होर लंबा समाप्ति करा। उदे चेलिया ने शेख साधी दे चेलिया ने शेख साधी ते प्रश्न किया, हर वक्त तुसी प्रसन्न रहिंदे हो, आनंदित रहिंदे हो, खिड़े होए फुल दी तरह रहिंदे हो, जबकि फुल भी रात नूं बंद हो जाते हैं, संपट हो जाते हैं, मुरझा जाते हैं, सवेरे खिड़दे, पर तुसी ते हर वक्त खिड़े रहिंदे। दसोगे दा कारण की है? विद्यार्थी जो काफ़ी लंबे समय तो शेख साधी को पढ़ रहे सन, इलम रह रहे सन, ज्ञान ले रहे सन, उन्हां सारिया का प्रश्न हर वक्त थानू प्रसन्न चित देखे, हर वक्त थोड़े मस्तक दे ते रौनक देखिए, खेड़ा देखे, खुशी देखिए, मुरझाना नहीं देखे। उस समय शेख साधी ने अपने घरवाली नू आवाज़ मारी, आख्या मैनू मिट्टी चाहिए हाथ धोण वास्ते। प्राचीन काल प्राचीन जमाना एक ऐसी मिट्टी जिसनों मुल्तानी मिट्टी कहते हैं, उत्थे भी आती है, ईरान दे च भी है, चिकनी मिट्टी साबण तो भी वधिया काम करती है, केसां धोते जान बड़े चिकने ते मैल कढ देंदे। गाजरी मिट्टी भी इसनों कहते हैं, मुल्तान दे इलाके जंग मंगयाने दे च और ईरान दे च काफ़ी तादाद दे च आउंदी, अफगानिस्तान दे च भी सी। इन्हें अपनी घरवाली नू आवाज़ मारी भी मैनू भली मिट्टी चाहिए, वो ले आई ते मिट्टी दे च है सी खुशबू, बड़ी भारी सुगंध। शेख सादी इंज लिखते हैं गुलस्तान दे च, गिले खुशबू, मिट्टी नू गिल कहिंदे ने, फारसी दे च गिल कहिंदे ने, गिले खुशबू दर हुमाम रोजे रसीद अज दस्ते महबूब बदस्तम। कहिंदे एक दिन घरवाली दे हथों मैनू खुशबूदार मिट्टी प्राप्त हुई, बड़ी सुगंधित और सूंघी जा मिट्टी दी खुशबू तो मुअत्तर हो ही जा। चेलिया ने किधरे पूछ लिया, वो जड़े पढ़ते सन, उस्ताद जी काफ़ी देर हो गई, तुसी साडे सवाल का जवाब नहीं दिता। उत्थे फिर शेख साधी कहिंदे ने मिट्टी जवाब देगी तो फिर मैं थानू दसांगा, ये बोलेगी ना फिर मैं थानू दसांगा। अगां चल के साधी लिखदे ने, गुप्तम तू मुश्की अंबर या अमेरी कि अज खुशबू दिला भी जे तो मस्तम। साधी कहिंदे ने मैं उस मिट्टी नू आख्या तू मुश्की है, अंबर है, अंबेरी है, ये अतर सेंट उन्हां दे नाम ने जो अफगानिस्तान ईरान दे च वरते जाते। मुश्की ऐ हिरन दी नाभी दे च आउंदी जिहनूं कस्तूरी कहिंदे, अंबर अंबेरी एक केवड़े दे रस तो बनांदे ने, फुल्लां दे रस तो बनांदे ने, गुलाब तो अतर बनांदे। साधी कहिंदे ने मैं उस मिट्टी नूं पुछिया तू मुश्की है, अंबर है, अंबेरी है, आखिर की है, तेरी सुगंधी ने मैनू मुअत्तर कर दिता, मैं ते बाग बाग हो गया। गुप्तम तू मुश्की अंबर या अंबेरी कि अज खुशबू दिलां वी जे तो मस्तम। तेरी खुशबू ने मेरे दिल दिमाग नू मस्त कर दिता, तू की है। साधी कहिंदे ने मिट्टी बोल पई, बाओ गुफ्ता मन गिले ना चीज बूदम, ए फकीर मैं एक ना चीज मिट्टी हाँ, ना चीज मिट्टी, पैरां थले रोलण वाली एक ना चीज मिट्टी। बाओ गुफ्ता मन गिले ना चीज बोदम, व लेकिन मुद्दते बागुल निशस्तम। मैं एक खास मुद्दत तक फुलां दे गमले दे च रही हाँ। मैं गमले दी मिट्टी हाँ, उन्हां गमलियां दी जिहदे च फुल उगे हुए ने। बाओ गुफ्ता मन गिले ना चीज बूदम व लेकिन मुद्दते बागुल निशस्तम, जमाले हम नशी दर मन असर करद वगरना मन हम आखा कम के हस्तम। मैं एक ना चीज मिट्टी हाँ, ये फुलां दी संगत करके मैं मुअत्तर हो गई हाँ। मेरे कोल जिहड़ी खुशबू है मेरी अपनी नहीं है, फुलां दी है। शेख साधी साहब कहिंदे ने मेरे कोल जिहड़ी मस्ती है मेरी अपनी नहीं है, खुदा दी है, खुदा दे बंदियां दी है। उन्हां दी जो मैं संगत की, जो मैं सत्संग किया, उत्थों लभी है ये सरूर, उत्थों मिले है। सत्संग दा मिलाप गुरु नानक देव जी कहिंदे ने मंगनी होई, विकारां दा वियोग विआह हो गया। कोई संतान भी है इस भगती रूपी कामण ने किसे पुत नूं भी जन्म दिता है, महाराज कहिंदे ने हाँ। सच संतत कहो नानक जो, नानक इसे परिवार जोगा हो गया भगती रूपी कामण ने, ब्रह्म ज्ञान नूं ईश्वरी ज्ञान नूं जन्म दिता है। इस संतान दे नाल, इस परिवार दे नाल मैं सारी दुनिया का भ्रमण करदा। मैं कदी अपने आप नूं कल्ला महसूस नहीं किया, माँ भी नाल, पिता भी नाल, भरा भी नाल, पत्नी भी नाल, पुत भी नाल। मैं ये तफसील थोड़े सामने रखते हैं। जिथे सत्संग होवेगा ना उत्थे चंगी मत होवेगी, जिथे चंगी मत होवेगी उत्थे संतोख होवेगा, जिथे संतोख है उत्थे अपनी मेहनत घालना ते भरोसा होवेगा, जिथे अपनी प्रलभद मेहनत ते भरोसा है उत्थे मन की एकाग्रता होवेगी, जिथे एकाग्रता होवेगी उत्थे विकारां दा त्याग होवेगा, जिथे विकारां दा त्याग होवेगा उत्थे भगति होवेगी, जिथे भगति होवेगी उत्थे ज्ञान होवेगा, ते जिथे ज्ञान होवेगा भगवान उत्थे ही होवेगा, परमात्मा उत्थे ही होवेगा। कहो नानक जोग, महाराज कहिंदे ने मैं इसे ही परिवार जोगा, ये मेरा परिवार है। अगर ये परिवार नहीं है, भावें परिवार दे 40 मैंबर होवन, यतीम दा यतीम है, भावें करोड़ां ते अरबां दी धन संपदा संतोख नहीं है, भिखारी दा भिखारी है। चंगी मत नहीं है, यतीम है, यतीम है। कितने लंबे चौड़े कुटुंब वाला होवे ते कितनी इसकी औलाद होवे, ज्ञान नहीं है ते बे औलाद, बे औलाद, यदि कोई औलाद। धन गुरु नानक देव जी महाराज कहिंदे ने ये मेरा परिवार है, और फिर इसे परिवार का संजोग बनाने वास्ते मैं दुनिया दे आया। की होया, भगती की गल तो कर लेनी बाकी ना, योग साधना की गल तो कर लेनी, त्याग की गल तो कर लेनी, लेकिन जिंदगी दिया बेशतर लोड़ां तो मनुख नूं वांझा रख देना नहीं। ये छोटे छोटे दीवे नहीं चाहिए सन, सूरज चाहिए सी। तो भाई गुरदास जी कहिंदे दीवे ते जलदे पै सन, सिद्धां दे दीवे, जोगियां दे दीवे, सन्यासियां दे दीवे, देवी देवतावां दे दीवे, इन्हां दीवियां दे होंदे होया जिंदगी दे अंधेरा ही अंधेरा सी, धुंध बनी हुई सी, रस्ता नहीं सी। ये ते सतगुरु नानक प्रगटिया, मिटी धुंध जग चानण होआ, ज्यों कर सूरज निकलिया तारे छपे अंधेर पलोया। दीवे नहीं, टिमटिमांदे चिराग नहीं, सूरज चाहिदा सी, सिर्फ अखां खोलण दी देर है, सूरज दा चानना मौजूद है। इतना महान सूरज तो इतना चानना, अखां बंद कर दईए तो फिर कख भी नहीं है, कुछ भी नहीं। सतगुर रहमत करन ये जो पातशाह दा पुरब मना रहे हैं, पहले साडियां अखां खुलन ताकि इस रोशनी नाल असी फैजयाब होईए, इस चानण नाल असी अपने जीवन नूं धन धन करिए। गुरु नानक दा आवना सिर्फ जमीन ते ना होवे, गुरु नानक दी आमद साडे हिरदे विच हो जाए, साडे सूक्ष्म शरीर दे अंदर हो जाए। ਸਾਡੀ ਅੰਦਰ ਦੀ ਦੁਨੀਆ ਦੇ ਚਾਨਣਾ ਹੋ ਜਾਏ। ਇਤਨੀ ਸੇਵਾ ਪ੍ਰਵਾਨ ਕਰਨੀ, ਕਬੂਲ ਕਰਨੀ, ਸਾਰਿਆਂ ਦਾ ਧੰਨਵਾਦ। ਸਤਿਗੁਰ ਸਾਰਿਆਂ ਨੂੰ ਇਸ ਤਰੀਕੇ ਦੀ ਸੰਪੰਨਤਾ ਪ੍ਰਦਾਨ ਕਰਨ, ਆਨੰਦ ਅਤੇ ਖੁਸ਼ੀ ਝੋਲੀ ਵਿੱਚ ਪਾਉਣ। ਬਾਕੀ ਵਿਚਾਰਾਂ ਕੱਲ੍ਹ ਸਵੇਰੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋਗੇ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।